पायो अवसर मिलन को गमने हजरत पास अधिक अदब ते बंदगी निम निम करत प्रकार।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा सात संगत सतगुरु श्री गुरु ग्रंथ साहिब जी महाराज जी दे पावन चरणां च संध्या वेले दे सजे दीवाना च हाजरियां भर के एकत्र हो के अपने जीवन का कुछ कीमती वडमुला समा और सवास गुरु लेखे ला के सफला कर रहे। सतगुरां दी पावन अमृतमई बाणी दा कीर्तन शब्द कीर्तन आप जी ने सरवण कीता है। और इतिहास दी जो चल रही लड़ीवार कथा है वो सरवण करन वास्ते गुरु चरणा नाल सुरतियां जोड़ के आप जी जुड़ बैठे हो। धन श्री गुरु हरगोबिंद साहब सच्चे पातशाह जी महाराज श्री अमृतसर साहब तो चले हन। रस्ते च पड़ाव करदिया होया दिल्ली नू वध रहे ने। अपने सूरबीर बहादरां योधियां समेत जदों रस्ते विच कोई बन गहरा जंगल आउंदा तो उहदे विच सतगुरु शिकार भी खेडदे ने। और शिकार खेड के जिहड़े जिहड़े जीव नू मारदे ने उस जीव नू मुक्त कर दिंदे ने। जीवां दा संघार करके उहनां नू तार रहे ने। जां इस तरह कह लईए उहनां जीवां दे भी कोई पूर्वले जन्मां दे वड्डे भाग ने जिन्हां दा फल उहनां नू इह प्राप्त हो रहा है कि छेवें पातशाह गुरु हरगोबिंद साहब दे हत्थों मर रहे ने। उहनां जीवां नू तारदिआं होइआं रस्ते विच अनेकां नगरां च चरण पाउंदिआं बहुत सारियां संगतां नू दर्शन दे रहे ने। बहुत सारे सिखां नू दर्शन दे रहे ने। लाहौर तो श्री अमृतसर साहब तो दिल्ली नू जाइए रस्ते विच छेवें पातशाह जी महाराज जी दे अनेकां स्थान हन जिथे जिथे सतगुरां ने विश्राम किया है। तो पानीपत होंदिया होया महाराज सच्चे पातशाह दिल्ली पहुंचे। वजीर खां सतगुरां दे नाल सी। इहनू महाराज सच्चे पातशाह जी पुछदे ने वजीर खां जी दसो किहड़ी जगह ते डेरा करिए दिल्ली विच कोई ऐसा रमणीक स्थान होवे। वजीर खां ने दस्या महाराज सारी धरती तुहाडी है पर जमुना दे कंढे ते इक बड़ा सुंदर उच्चा टिल्ला है उसनू मजनू दा टिल्ला कहिंदे हन। बड़ी रमणीक जगह है रमणीक स्थान है लाग्यों जमुना वगदी है। ते मैं ये भी सुनिया कि जदों गुरु नानक साहब दिल्ली आए सन उन्हां भी उत्थे डेरा कीता सी। तुसी चल के उह जगह वेख लो जे आप जी दे मन नू उह जगह पसंद आ जाए तो उत्थे डेरा कर लेना नहीं तां कोई होर जगह वेखांगे। सतगुरु जी वजीर खां दे नाल मजनू दे टिले पहुंचे ने। मजनू दे टिले दी उह जगह जाके सतगुरां ने वेखी है। जगह सतगुरां दे मन नू बहुत पसंद आई ਸਾਰੀਆਂ ਫੌਜਾਂ ਮਹਾਰਾਜ ਜੀ ਨੇ ਇੱਥੇ ਸੱਦ ਲਈਆਂ, ਇੱਥੇ ਸਭ ਨੇ ਡੇਰਾ ਕਰ ਲਿਆ। ਤੰਬੂ ਸ਼ਮਿਆਨੇ ਕਨਾਤਾਂ ਤਾਣ ਦਿੱਤੀਆਂ, ਘੋੜੇ ਇੱਕ ਕਤਾਰ ਵਿੱਚ ਸਤਿਗੁਰਾਂ ਦੀ ਨਿਗਾਹ ਦੇ ਸਾਹਮਣੇ ਬੰਨ ਦਿੱਤੇ ਨੇ। ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਸਤਿਗੁਰੂ ਜੀ ਕਹਿਣ ਲੱਗੇ, ਵਜ਼ੀਰ ਖਾਂ ਜੀ ਹੁਣ ਜੇ ਅੱਜ ਤੁਹਾਨੂੰ ਸਮਾਂ ਲੱਗੇ ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਮਿਲ ਕੇ ਉਹਨੂੰ ਸਾਡੀ ਖਬਰ ਦਿਓ, ਸੁਧ ਦਿਓ ਕਿ ਅਸੀਂ ਆ ਗਏ ਹਾਂ। ਜੇ ਅੱਜ ਨਾ ਜਾ ਸਕੋ, ਅੱਜ ਮੇਲ ਨਾ ਹੋ ਸਕੇ ਤੇ ਤਾਂ ਵੀ ਸੁਨੇਹਾ ਭੇਜ ਦਿਓ ਕਿ ਬਾਦਸ਼ਾਹ ਨੂੰ ਪਤਾ ਲੱਗ ਜਾਵੇ ਕਿ ਗੁਰੂ ਜੀ ਦਿੱਲੀ ਪਹੁੰਚ ਚੁੱਕੇ ਹਨ। ਵਜ਼ੀਰ ਖਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕ ਕੇ ਵਜ਼ੀਰ ਖਾਂ ਤੇ ਕਿੰਚ ਬੇਗ ਆਪਣੇ ਪਹਿਲਾਂ ਘਰ 'ਚ ਪਹੁੰਚੇ, ਹੱਥ ਪੈਰ ਧੋ ਕੇ ਕੱਪੜੇ ਬਦਲੇ ਨੇ ਔਰ ਸਵੱਛ ਕੱਪੜੇ ਸਰੀਰ ਤੇ ਧਾਰ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਕਿਲੇ 'ਚ ਗਏ ਹਨ ਤੇ ਕਿਲੇ 'ਚ ਜਾ ਕੇ ਬਾਦਸ਼ਾਹ ਨੂੰ ਮਿਲ ਕੇ ਮੁਲਾਕਾਤ ਕਰਕੇ ਜਿਵੇਂ ਸਤਿਗੁਰਾਂ ਦੇ ਆਉਣ ਦੀ ਖਬਰ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਪਾਵਨ ਕਥਾ ਹੈ, ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਪਾਇਓ ਅਵਸਰ ਮਿਲਣ ਕੋ, ਗਮਨੇ ਹਜ਼ਰਤ ਪਾਸ।
ਮਿਲਣ ਦਾ ਅਵਸਰ ਪ੍ਰਾਪਤ ਕਰਕੇ, ਕਿਉਂਕਿ ਬਾਦਸ਼ਾਹ ਨੂੰ ਮਿਲਣਾ ਸੀ, ਹਰ ਵਕਤ ਬਾਦਸ਼ਾਹ ਨਾਲ ਮੇਲ ਨਹੀਂ ਹੋ ਸਕਦਾ। ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਦੇ ਨਾਲ ਮੁਲਾਕਾਤ ਕਰਨੀ, ਉਹਨੂੰ ਮਿਲਣਾ ਕੁਝ ਸਮਾਂ ਚਾਹੀਦਾ ਹੁੰਦਾ। ਪਰ ਵਜ਼ੀਰ ਖਾਂ ਤੇ ਕਿੰਚ ਬੇਗ ਬਾਦਸ਼ਾਹ ਦੇ ਬੜੇ ਨਿਕਟਵਰਤੀ ਸਨ, ਬਾਦਸ਼ਾਹ ਦੇ ਨਾਲ ਇਹਨਾਂ ਦਾ ਸਹਿਚਾਰ ਸੀ, ਇਸ ਕਰਕੇ ਇਹਨਾਂ ਨੇ ਛੇਤੀ ਉਸੇ ਦਿਨ ਹੀ ਜਿਸ ਦਿਨ ਦਿੱਲੀ ਪਹੁੰਚੇ ਨੇ ਸਤਿਗੁਰੂ, ਵਜ਼ੀਰ ਖਾਂ ਤੇ ਕਿੰਚ ਬੇਗ ਉਸੇ ਵੇਲੇ ਬਾਦਸ਼ਾਹ ਦੇ ਕੋਲ ਅਵਸਰ ਪਾ ਕੇ, ਸਮਾਂ ਪਾ ਕੇ ਬਾਦਸ਼ਾਹ ਦੇ ਕੋਲ ਮਿਲਣ ਲਈ ਪਹੁੰਚੇ ਹਨ।
ਅਦਕ ਅਦਬ ਤੇ ਬੰਦਗੇ ਨਿਵ ਨਿਵ ਕਰਤ ਪੁਰਕਾਰ।
ਵਜ਼ੀਰ ਖਾਂ ਤੇ ਕਿੰਚ ਬੇਗ ਦੋਵਾਂ ਨੇ ਜਾ ਕੇ ਬਾਦਸ਼ਾਹ ਕੋਲ ਬੜੇ ਅਦਬ ਨਾਲ, ਬਾਦਸ਼ਾਹ ਦਾ ਬੜਾ ਅਦਬ ਰੱਖਦਿਆਂ, ਬਾਦਸ਼ਾਹ ਦਾ ਬਹੁਤ ਭਾਰੀ ਸਤਿਕਾਰ ਰੱਖਦਿਆਂ ਉਹਨੂੰ ਝੁੱਕ ਝੁੱਕ ਕੇ ਮੱਥਾ ਟੇਕਦੇ ਨੇ, ਕਿਉਂਕਿ ਸੱਤ ਵੇਰੀ ਝੁੱਕ ਕੇ ਸਲਾਮਾਂ ਕਰਦੇ ਨੇ। ਸੱਤ ਵੇਰੀ ਝੁੱਕ ਝੁੱਕ ਕੇ ਬਾਦਸ਼ਾਹ ਨੂੰ ਇਹਨਾਂ ਨੇ ਸਲਾਮਾਂ ਕੀਤੀਆਂ ਨੇ ਔਰ ਨਾਲੇ ਬੜੇ ਪਿਆਰ ਨਾਲ ਨਿਮਰਤਾ ਵਾਲੀ ਬੋਲੀ ਬੋਲਦਿਆਂ ਹੋਇਆ ਬਾਦਸ਼ਾਹ ਦੀ ਉਪਮਾ ਪ੍ਰਕਾਸ਼ਦੇ ਹਨ।
ਚੋਪਈ ਨਮਰੀ ਹੋਤ ਗਏ ਜਬ ਨੇਰੇ।
ਨਿਮਰ ਹੁੰਦਿਆਂ ਹੁੰਦਿਆਂ ਝੁੱਕ ਕੇ ਸਲਾਮਾਂ ਕਰਦਿਆਂ ਕਰਦਿਆਂ ਕਿੰਚ ਬੇਗ ਤੇ ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਜਦੋਂ ਨੇੜੇ ਪਹੁੰਚੇ ਹਨ।
ਜਹਾਂਗੀਰ ਇਨ ਦਿਸ਼ ਦ੍ਰਿਗ ਫੇਰੇ।
ਬਾਦਸ਼ਾਹ ਜਹਾਂਗੀਰ ਆਪਣੀ ਸਭਾ ਚ ਬੈਠਾ ਹੋਇਆ ਸੀ, ਜਦੋਂ ਵਜ਼ੀਰ ਖਾਂ ਤੇ ਕਿੰਚ ਬੇਗ ਲਾਗੇ ਆਏ ਤੇ ਬਾਦਸ਼ਾਹ ਜਹਾਂਗੀਰ ਨੇ ਆਪਣੀ ਦ੍ਰਿਸ਼ਟੀ ਫੇਰ ਕੇ ਇਹਨਾਂ ਵੱਲ ਵੇਖਿਆ, ਪਹਿਲਾਂ ਕਿਸੇ ਹੋਰ ਧਿਆਨੇ ਲੱਗਾ ਹੋਇਆ ਸੀ। ਜਦੋਂ ਵਜ਼ੀਰ ਖਾਂ ਤੇ ਕਿੰਚ ਬੇਗ ਸਲਾਮ ਕਰਦਿਆਂ ਕਰਦਿਆਂ ਇਹਦੇ ਨੇੜੇ ਆਏ ਤੇ ਇਹਦੀ ਨਿਗਾਹ ਬਾਦਸ਼ਾਹ ਜਹਾਂਗੀਰ ਦੀ ਕਿੰਚ ਬੇਗ ਤੇ ਵਜ਼ੀਰ ਖਾਂ ਤੇ ਪਈ ਹੈ।
ਦੇਖਤ ਬੋਲਿਓ ਸ਼ਾਹ ਸੁਜਾਨਾ।
ਇਹਨਾਂ ਨੂੰ ਵੇਖਦਿਆਂ ਸਾਰ ਬਾਦਸ਼ਾਹ ਜਹਾਂਗੀਰ ਬੋਲਿਆ, ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਵੇਖਦਿਆਂ ਸਾਰ ਬੋਲਿਆ, ਕਹਿਣ ਲੱਗਾ
ਖਾਂ ਵਜ਼ੀਰ ਟਿਕ ਆਓ ਬਖਾਨਾ।
ਹਾਂ ਆਓ ਵਜ਼ੀਰ ਖਾਂ ਜੀ ਆਓ, ਬੜੇ ਦਿਨਾਂ ਬਾਅਦ ਵਾਪਸ ਮੁੜੇ ਹੋ, ਆਓ ਆਓ ਆ ਕੇ ਸਾਨੂੰ ਸਾਰੀ ਖਬਰ ਸਾਰ ਦੱਸੋ।
ਸ੍ਰੀ ਜਗ ਗੁਰੁ ਅਰਜਨ ਕੇ ਨੰਦ, ਨਾਮ ਜਿਨੋ ਸ੍ਰੀ ਹਰਗੋਬਿੰਦ।
ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਪੁੱਤਰ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਦਾ ਨਾਂ ਇਸ ਜਗਤ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਕਰਕੇ ਪ੍ਰਗਟ ਹੈ, ਸਾਰਾ ਸੰਸਾਰ ਜਿਨ੍ਹਾਂ ਨੂੰ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਂ ਨਾਲ ਜਾਣਦਾ ਹੈ।
ਗੁਰਤਾ ਗੱਦੀ ਪ੍ਰਭ ਬੈਸੇ।
ਜੋ ਇਸ ਵਕਤ ਗੁਰਤਾ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਨੇ, ਗੁਰੂ ਅਰਜਨ ਸਾਹਿਬ ਤੋਂ ਬਾਅਦ ਉਹਨਾਂ ਦੀ ਥਾਂ ਤੇ ਗੁਰਤਾ ਗੱਦੀ ਉਹਨਾਂ ਨੇ ਸੰਭਾਲੀ ਹੈ, ਸ੍ਰੀ ਹਰਗੋਬਿੰਦ ਸਾਹਿਬ ਨੇ ਸੰਭਾਲੀ ਹੈ।
ਆਏ ਕਦੋਂ ਦਾ ਕਹੋ ਸੁਧ ਕੈਸੇ,
ਹਾਂ ਤੂੰ ਉਹਨਾਂ ਨੂੰ ਲੈਣ ਗਿਆ ਸੀ ਉਹ ਆਏ ਨੇ ਜਾਂ ਨਹੀਂ ਆਏ? ਬਾਦਸ਼ਾਹ ਜਹਾਂਗੀਰ ਪੁੱਛਦਾ ਵਜ਼ੀਰ ਖਾਨ ਨੂੰ ਕਿ ਤੈਨੂੰ ਮੈਂ ਭੇਜਿਆ ਸੀ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾ ਕੇ ਲਿਆ, ਦਿੱਲੀ ਲੈ ਕੇ ਆ, ਉਹ ਤੇਰੇ ਨਾਲ ਚੱਲ ਕੇ ਆਏ ਨੇ ਜਾਂ ਨਹੀਂ ਆਏ?
ਖਾਂ ਵਜ਼ੀਰ ਕਰ ਜੋਰ ਅਗਾਰੇ।
ਚਲੋ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਸਵਾਲ ਕੀਤਾ, ਇਹ ਗੱਲ ਪੁੱਛੀ, ਉਸ ਵੇਲੇ ਵਜ਼ੀਰ ਖਾਂ ਨੇ ਆਪਣੇ ਹੱਥ ਜੋੜੇ,
ਚਾਤੁਰਤਾ ਜੁਤ ਗਿਰਾ ਉਚਾਰੇ,
ਸਿਆਣਪ ਨਾਲ ਬਾਦਸ਼ਾਹ ਦੀ ਗੱਲ ਦਾ ਜਵਾਬ ਦਿੱਤਾ ਵਜ਼ੀਰ ਖਾਂ ਨੇ। ਗੱਲਬਾਤ ਕਰਨ ਦਾ ਢੰਗ ਹੁੰਦਾ ਹੈ, ਵੱਲ ਹੁੰਦਾ, ਵੱਡਿਆਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪ੍ਰਭਾਵਿਤ ਕਿਵੇਂ ਕਰਨਾ ਹੈ, ਇਹ ਵੀ ਇੱਕ ਪ੍ਰਕਾਰ ਦਾ ਗੁਣ ਹੀ ਹੁੰਦਾ ਹੈ। ਵਜ਼ੀਰ ਖਾਂ ਬੜਾ ਸਿਆਣਾ ਸੀ, ਪੁਰਾਣਾ ਸੀ, ਬਾਦਸ਼ਾਹ ਦੇ ਘਰਾਣੇ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਵਜ਼ੀਰ ਹੈ। ਤੋ ਵਜ਼ੀਰ ਖਾਂ ਉਸ ਵਕਤ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਕਿ ਗੁਰੂ ਸਾਹਿਬ ਆਏ ਨੇ ਕਿ ਨਹੀਂ ਆਏ, ਤੇ ਇਹਦਾ ਜਵਾਬ ਦੇਣ ਵਾਸਤੇ, ਬਾਦਸ਼ਾਹ ਨੂੰ ਪ੍ਰਭਾਵਿਤ ਕਰਨ ਵਾਸਤੇ ਬੜੀ ਸਿਆਣਪ ਨਾਲ, ਬੜੀ ਚਤਰਾਈ ਦੇ ਨਾਲ ਵਜ਼ੀਰ ਖਾਂ ਨੇ ਜਵਾਬ ਦਿੱਤਾ,
ਬਹਿ ਮੈਂ ਅਲਪ ਬ੍ਰਿਧ ਬੁੱਧ ਮਾਏ।
ਜਵਾਬ ਦਿੱਤਾ, ਅੱਗੋਂ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਸਲਾਮਤ ਤੈਨੂੰ ਮੈਂ ਛੇਵੇਂ ਪਾਤਸ਼ਾਹ ਬਾਰੇ ਕੀ ਦੱਸਾਂ? ਗੁਰੂ ਸਾਹਿਬ ਦੀ ਉਪਮਾ ਕਰਨ ਲੱਗਾ ਵਜ਼ੀਰ ਖਾਂ, ਕਹਿਣ ਲੱਗਾ ਉਮਰ ਵਿੱਚ ਤਾਂ ਹਾਲੇ ਛੋਟੇ ਨੇ, ਬਹਿ ਮੈਂ ਅਲਪ, ਉਮਰ ਤਾਂ ਹਾਲੇ ਉਹਨਾਂ ਦੀ ਬਹੁਤ ਛੋਟੀ ਹੈ, ਪਰ ਬੁੱਧੀ ਕਰਕੇ ਉਹ ਬਹੁਤ ਵੱਡੇ ਹਨ। ਬੁੱਧ ਕਰਕੇ, ਦਿਮਾਗ ਕਰਕੇ, ਸੁਰਤ ਕਰਕੇ, ਸਿਆਣਪ ਕਰਕੇ ਉਹ ਬਹੁਤ ਵੱਡੇ ਹਨ, ਉਮਰ ਕਰਕੇ ਛੋਟੇ ਨੇ, ਪਰ ਬੁੱਧੀ ਕਰਕੇ ਬੜੇ ਵੱਡੇ ਤੇ ਵਿਸ਼ਾਲ ਹਨ।
ਡੀਲ ਬਿਲਾਂ ਦੇ ਹੋਰ ਅਸਨਾਈ,
ਉਹਨਾਂ ਦੇ ਸਰੀਰ ਦੀ ਡੀਲ ਇਤਨੀ ਉੱਚੀ ਲੰਮੀ ਹੈ ਕਿ ਉਹਨਾਂ ਦੇ ਸਰੀਰ ਵਰਗਾ ਇਸ ਵਕਤ ਕੋਈ ਹੋਰ ਸਰੀਰ ਨਹੀਂ ਹੋਣਾ। ਜਿਹੋ ਜਿਹਾ ਬਲੀ, ਜਿਹੋ ਜਿਹਾ ਬਲਵਾਨ, ਜਿਹੋ ਜਿਹਾ ਉੱਚਾ ਲੰਮਾ ਉਹਨਾਂ ਦਾ ਸਰੀਰ ਹੈ, ਉਹਨਾਂ ਦਾ ਉੱਚਾ ਲੰਮਾ ਕੱਦ ਹੈ, ਉਹਨਾਂ ਦੇ ਸਰੀਰ ਵਰਗੀ ਡੀਲ ਇਸ ਵਕਤ ਹੋਰ ਕਿਸੇ ਦੀ ਨਹੀਂ ਹੋਣੀ, ਇਹੋ ਜਿਹੀ ਉੱਚੀ ਲੰਮੀ ਡੀਲ ਹੈ ਉਹਨਾਂ ਦੇ ਸਰੀਰ ਦੀ।
ਪ੍ਰਿਆ ਮੂਰਤ ਸੂਰਤ ਅਤ ਸੁੰਦਰ,
ਬੜੀ ਪਿਆਰੀ ਮੂਰਤ ਨੇ, ਪਿਆਰ ਦੀ ਹੀ ਮੂਰਤ ਨੇ ਸ੍ਰੀ ਹਰਗੋਬਿੰਦ ਸਾਹਿਬ। ਏਦਾਂ ਜਾਪਦਾ ਮਾਨੋ ਜਿਵੇਂ ਪਿਆਰ ਨੇ ਹੀ ਅਵਤਾਰ ਲੈ ਲਿਆ ਹੋਵੇ, ਪ੍ਰੇਮ ਨੇ ਹੀ ਅਵਤਾਰ ਧਾਰ ਲਿਆ ਹੋਵੇ, ਪ੍ਰੇਮ ਦੀ ਮੂਰਤ ਨੇ ਤੇ ਬਹੁਤ ਹੀ ਜ਼ਿਆਦਾ ਸੁੰਦਰ ਨੇ, ਅਤ ਸੁੰਦਰ ਹੀ ਬਾਦਸ਼ਾਹ ਇੰਨੇ ਸੋਹਣੇ ਨੇ ਸ੍ਰੀ ਹਰਗੋਬਿੰਦ ਸਾਹਿਬ ਕਿ ਉਹਨਾਂ ਜੈਸਾ ਸੁੰਦਰ ਵੀ ਇਸ ਵਕਤ ਕੋਈ ਹੋਰ ਨਹੀਂ ਆਉਣਾ। ਗੁਰਬਾਣੀ ਦਾ ਮਹਾਵਾਕ ਹੈ, ਅਤ ਸੁੰਦਰ ਮਨ ਮੋਹੇ ਨਾ ਘਟ ਸੋਹੇ ਨਾ ਪ੍ਰਾਣ ਆਧਾਰਾ ਰਾਮ। ਸਤਿਗੁਰਾਂ ਦਾ ਸਰੂਪ ਬੜਾ ਹੀ ਸੁੰਦਰ ਹੈ, ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਸਤਿਗੁਰਾਂ ਦਾ ਸਰੂਪ ਅਤ ਸੁੰਦਰ ਹੈ ਕਿ ਨਿਰਜੁਰ ਨਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾ ਦਾਨ ਹੋ। ਬੜਾ ਸੁੰਦਰ ਸਰੂਪ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ। ਵਜ਼ੀਰ ਖਾਂ ਇੱਕ ਮੁਸਲਮਾਨ, ਮਹਾਰਾਜ ਛੇਵੇਂ ਪਾਤਸ਼ਾਹ ਦੀ ਉਪਮਾ ਬਾਦਸ਼ਾਹ ਜਹਾਂਗੀਰ ਕੋਲ ਕਰ ਰਿਹਾ, ਬਾਦਸ਼ਾਹ ਉਹਨਾਂ ਦੀ ਸੁੰਦਰਤਾ ਬਾਰੇ ਕੀ ਦੱਸਾਂ, ਉਹ ਕਿੰਨੇ ਸੋਹਣੇ ਨੇ, ਕਿੰਨੇ ਸੁੰਦਰ ਨੇ, ਕੋਈ ਦੁਨੀਆਂ ਦੀ ਸੁੰਦਰ ਚੀਜ਼ ਨਜ਼ਰ ਹੀ ਨਹੀਂ ਆਉਂਦੀ ਜਿਹਨੂੰ ਵੇਖ ਕੇ ਦੱਸਿਆ ਜਾ ਸਕੇ ਕਿ ਇਹੋ ਜਿਹੇ ਸੁੰਦਰ ਸਨ, ਉਹਨਾਂ ਵਾਸਤੇ ਕੋਈ ਉਪਮਾ ਨਹੀਂ ਹੈ।
ਸਾਹਿਬ ਕਰਾ ਮਾਤ ਗਨ ਮੰਦਰ,
ਕਰਾ ਮਾਤਾਂ ਦੇ ਸਾਹਿਬ ਨੇ, ਕਰਾ ਮਾਤਾਂ ਦੇ ਸਾਹਿਬ ਮਾਲਕ ਨੇ, ਪਤਾ ਨਹੀਂ ਕਿੰਨੀਆਂ ਕੁ ਕਰਾ ਮਾਤਾਂ ਉਹਨਾਂ ਦੇ ਅੰਦਰ ਲੁਕੀਆਂ ਹੋਈਆਂ, ਜਿੰਨੀਆਂ ਸੰਸਾਰ ਦੀਆਂ ਅਜਮਤਾਂ ਨੇ, ਕਰਾ ਮਾਤਾਂ ਨੇ, ਉਹਦੇ ਉਹ ਮਾਲਕ ਨੇ, ਗੁਣਾਂ ਦੇ ਮੰਦਰ ਨੇ। ਹਰ ਇੱਕ ਗੁਣ ਸ੍ਰੀ ਹਰਗੋਬਿੰਦ ਸਾਹਿਬ ਦੇ ਵਿੱਚ ਵਿਦਮਾਨ ਹੈ, ਹਰ ਇੱਕ ਗੁਣ ਉਹਨਾਂ ਦੇ ਵਿੱਚ ਵਿਰਾਜਮਾਨ ਹੈ।
ਕਰਿਓ ਬਿਲੋਕਨ ਜਬ ਰਾਮ ਜਾਏ,
ਬਾਦਸ਼ਾਹ ਜਦੋਂ ਤੂੰ ਸਾਨੂੰ ਭੇਜਿਆ ਤੇ ਅਸੀਂ ਦਿੱਲੀਓਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ, ਤੇ ਜਾ ਕੇ ਜਦੋਂ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਪਹੁੰਚ ਕੇ ਉਹਨਾਂ ਦੇ ਦਰਸ਼ਨ ਕੀਤੇ,
ਤੁਮਰੀ ਦਿਸ਼ਤੇ ਕਯੋ ਸੁਣਾਏ,
ਔਰ ਜੋ ਕੁਝ ਤੁਸੀਂ ਕਹਿ ਕੇ ਭੇਜਿਆ ਸੀ, ਤੁਹਾਡੇ ਵੱਲੋਂ ਕੀਤੀ ਹੋਈ ਬੇਨਤੀ ਉਹ ਅਸੀਂ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਈ, ਉਹਨਾਂ ਦੇ ਦਰਬਾਰ ਵਿੱਚ ਜਾ ਕੇ ਤੇਰੇ ਵੱਲੋਂ ਕਹੀ ਹੋਈ ਬੇਨਤੀ ਕੀਤੀ।
ਕਿਰਪਾ ਦ੍ਰਿਟ ਤੇ ਠਾਨ ਮਾਨਾ,
ਉਹਨਾਂ ਨੇ ਬੜੀ ਕਿਰਪਾ ਕੀਤੀ, ਮੱਥੇ ਤੇ ਕੋਈ ਸ਼ਿਕਨ ਨਹੀਂ ਆਈ ਉਹਨਾਂ ਦੇ ਕੇ ਬਾਦਸ਼ਾਹ ਨੇ ਸਾਨੂੰ ਬੁਲਾਇਆ, ਸਗੋਂ ਬੜੇ ਖੁਸ਼ ਹੋਏ ਬਾਦਸ਼ਾਹ ਤੇਰੀ ਗੱਲ ਸੁਣ ਕੇ ਕਿ ਬਾਦਸ਼ਾਹ ਨੇ ਬੁਲਾਇਆ। ਉਹ ਬੜੇ ਖੁਸ਼ ਹੋਏ ਔਰ ਉਹਨਾਂ ਨੇ ਕਿਰਪਾ ਭਰ ਕਿਰਪਾ ਭਰੀ ਦ੍ਰਿਸ਼ਟੀ ਨਾਲ ਸਾਡੇ ਵੱਲ ਵੇਖਿਆ।
ਜਿਮ ਆਮ ਭਨਿਓ ਸੁਣਿਓ ਤਿਮ ਮਾਨਾ,
ਜਿਵੇਂ ਅਸੀਂ ਸੁਣਿਆ ਸੀ ਉਹਨਾਂ ਬਾਰੇ ਉਸੇ ਤਰ੍ਹਾਂ ਹੀ ਦੇ ਉਹਨਾਂ ਦੇ ਦਰਸ਼ਨ ਹੋਏ, ਤੇ ਫਿਰ ਅਸੀਂ ਜਿਵੇਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਨੂੰ ਉਸੇ ਤਰ੍ਹਾਂ ਹੀ ਪ੍ਰਵਾਨ ਕੀਤਾ ਹੈ।
ਹੋਏ ਅਸਵਾਰ ਆਪ ਚੱਲ ਆਏ, ਆਨ ਸੋਤਰੇ ਮਜਨੂੰ ਥਾਏ।
ਸਾਡੀ ਬੇਨਤੀ ਨੂੰ ਸੁਣਦਿਆਂ ਹੀ ਸ੍ਰੀ ਹਰਗੋਬਿੰਦ ਸਾਹਿਬ ਉਸੇ ਵਕਤ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸਾਡੇ ਨਾਲ ਆਏ ਨੇ, ਘੋੜੇ ਤੇ ਸਵਾਰ ਹੋ ਕੇ ਆਏ ਨੇ ਤੇ ਇਸ ਵਕਤ ਦਿੱਲੀ ਪਹੁੰਚ ਚੁੱਕੇ ਨੇ। ਜੋ ਮਜਨੂੰ ਦਾ ਟਿੱਲਾ ਹੈ ਉੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਹੋਏ ਨੇ, ਮਜਨੂੰ ਦੇ ਟਿੱਲੇ ਤੇ ਇਸ ਵਕਤ ਮਹਾਰਾਜ ਜੀ ਨੇ ਉਤਾਰਾ ਕੀਤਾ ਹੋਇਆ।
ਸੁਣਤਿ ਸ਼ਾਬੋ ਭਇਓ ਪ੍ਰਸੰਨ,
ਵਜ਼ੀਰ ਖਾਂ ਕੋਲੋਂ ਸਤਿਗੁਰਾਂ ਦੇ ਆਉਣ ਦੀ ਖਬਰ ਜਦੋਂ ਬਾਦਸ਼ਾਹ ਜਹਾਂਗੀਰ ਨੇ ਸੁਣੀ, ਸੁਣਦਿਆਂ ਸਾਰ ਬਾਦਸ਼ਾਹ ਜਹਾਂਗੀਰ ਬੜਾ ਪ੍ਰਸੰਨ ਹੋਇਆ, ਬਾਦਸ਼ਾਹ ਦੇ ਮਨ ਚ ਬੜੀ ਖੁਸ਼ੀ ਹੋਈ।
ਕਹਿਓ ਵਜ਼ੀਰ ਖਾਨ ਕੋ ਧੰਨ,
ਬੋਲਿਆ ਬਾਦਸ਼ਾਹ ਜਹਾਂਗੀਰ ਵਜ਼ੀਰ ਖਾਂ ਨੂੰ, ਕਹਿਣ ਲੱਗਾ ਵਜ਼ੀਰ ਖਾਂ ਤੂੰ ਧੰਨ ਹੈ, ਤੂੰ ਧੰਨ ਹੈ ਵਜ਼ੀਰ ਖਾਂ, ਤੇਰੀ ਸੁਰਤ ਬੜੀ ਉੱਚੀ ਹੈ, ਤੇਰਾ ਦਿਮਾਗ ਬੜਾ ਤੇਜ ਹੈ ਔਰ ਤੂੰ ਬੜੀ ਸਿਆਣਪ ਦਾ ਧਾਰਨੀ ਹੈ।
ਮੁਝ ਟਿਗ ਕਰਤ ਹੁਤੇ ਨਰ ਚਾਰੇ, ਗੁਰੂ ਨਾ ਹੈ ਨਿਕਟ ਤੁਮਾਰੇ।
ਵਜ਼ੀਰ ਖਾਂ ਤੂੰ ਧੰਨ ਹੈ ਕਿ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਆਇਆ, ਨਹੀਂ ਤਾਂ ਇੱਥੇ ਤੇਰੇ ਜਾਣ ਤੋਂ ਬਾਅਦ ਕੁਝ ਲੋਕ ਇਹੋ ਜਿਹੇ ਸਨ ਜਿਹੜੇ ਮੇਰੇ ਕੋਲ ਚੁਗਲੀਆਂ ਕਰਦੇ ਸੀ ਤੇ ਚੁਗਲੀਆਂ ਕਰਕੇ ਮੈਨੂੰ ਕਹਿੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਤੇਰਾ ਸੱਦਾ ਸੁਣ ਕੇ ਨਹੀਂ ਆਉਣਾ, ਜਦੋਂ ਮੈਂ ਤੁਹਾਨੂੰ ਗੁਰੂ ਜੀ ਨੂੰ ਲੈਣ ਲਈ ਭੇਜਿਆ ਤੇ ਤੁਹਾਡੇ ਜਾਣ ਤੋਂ ਬਾਅਦ ਕੁਝ ਲੋਕ ਮੇਰੇ ਕੋਲ ਚਾਰੀ ਚੁਗਲੀਆਂ ਕਰਦੇ ਸਨ, ਉਹ ਕਹਿੰਦੇ ਸੀ ਗੁਰੂ ਜੀ ਨੇ ਨਹੀਂ ਆਉਣਾ ਤੁਹਾਡੇ ਕੋਲ, ਉਹਨਾਂ ਨੇ ਚੱਲ ਕੇ ਨਹੀਂ ਆਉਣਾ।
ਕਿੰਚ ਬੇਗਿਆਰ ਖਾਨ ਵਜ਼ੀਰ, ਛੂਛੇ ਹਟ ਆਵੇ ਤੁਮ ਤੀਰ।
ਕਿੰਚ ਬੇਗ ਤੇ ਵਜ਼ੀਰ ਖਾਂ ਦੋਵੇਂ ਖਾਲੀ ਹੱਥ ਹੀ ਮੁੜ ਕੇ ਆਉਣਗੇ, ਉਹਨਾਂ ਦੇ ਹੱਥ ਕੁਝ ਨਹੀਂ ਲੱਗਣਾ। ਜੇ ਉਹਨਾਂ ਨੂੰ ਭੇਜਿਆ ਨਾ ਗੁਰੂ ਜੀ ਨੂੰ ਲੈਣ ਵਾਸਤੇ ਤੇ ਉਹ ਦੋਵੇਂ ਖਾਲੀ ਵਾਪਸ ਮੁੜ ਕੇ ਆਉਣਗੇ, ਖਾਲੀ ਹੱਥ ਹੀ ਵਾਪਸ ਆਉਣਗੇ, ਉਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ, ਗੁਰੂ ਜੀ ਨੇ ਉਹਨਾਂ ਦੇ ਨਾਲ ਚੱਲ ਕੇ ਨਹੀਂ ਆਉਣਾ।
ਤਿੰਨ ਤੇ ਸੁਣ ਮੈਂ ਮਨ ਤਰਿਓ,
ਉਹ ਚੁਗਲ ਖੋਰ ਏਦਾਂ ਚੁਗਲੀਆਂ ਕਰਦੇ ਸੀ ਸੁਣ ਕੇ ਮੈਂ ਵੀ ਮੰਨ ਲੈਂਦਾ ਸੀ ਵੀ ਸ਼ਾਇਦ ਨਾ ਹੀ ਆਉਣ, ਕਿਉਂਕਿ ਹਰ ਵੇਲੇ ਜਦੋਂ ਚੁਗਲੀ ਕਰਦੇ ਰਹਿੰਦੇ ਸੀ ਚੰਦੂ ਵਰਗੇ ਕਹਿੰਦੇ ਰਹਿੰਦੇ ਸੀ ਗੁਰੂ ਜੀ ਨੇ ਕੋਈ ਨੀ ਉਹ ਆਉਣਾ ਚੱਲ ਕੇ, ਉਹ ਬੜੇ ਮਾਨੀ ਨੇ ਉਹ ਬੜੇ ਹੰਕਾਰੀ ਨੇ, ਏਦਾਂ ਦੀਆਂ ਗੱਲਾਂ ਕਰਕੇ ਮੈਨੂੰ ਭਰਮਾਉਂਦੇ ਸੀ ਤੇ ਸੁਣ ਕੇ ਮੈਂ ਵੀ ਉਹਨਾਂ ਦੀ ਗੱਲ ਮੰਨ ਲੈਂਦਾ ਸੀ।
ਇਸ ਮੈਂ ਤੋ ਬੁੱਧ ਕੋ ਬਲ ਲਿਓ,
ਪਰ ਹੇ ਵਜ਼ੀਰ ਖਾਂ ਤੂੰ ਬੜਾ ਸਿਆਣਾ ਨਿਕਲਿਆ, ਇਹਦੇ ਵਿੱਚ ਮੈਂ ਤੇਰੀ ਸਿਆਣਪ ਜਾਣਦਾ, ਜੇ ਗੁਰੂ ਜੀ ਇੱਥੇ ਚੱਲ ਕੇ ਆਏ ਨੇ ਨਾ ਤੇ ਵਜ਼ੀਰ ਖਾਂ ਇਹਦੇ ਵਿੱਚ ਤੇਰੀ ਸਿਆਣਪ ਨੇ ਕੰਮ ਕੀਤਾ, ਤੇਰੀ ਬੁੱਧੀ ਦਾ ਬੜਾ ਸਿਆਣਾ ਬਲ ਹੈ।
ਆਛੀ ਪਏ ਗੁਰੂ ਚੱਲ ਆਏ, ਗਨ ਦੋਸ਼ਨ ਤੇ ਮੋਏ ਬਚਾਏ।
ਬੜਾ ਚੰਗਾ ਹੋਇਆ ਬੜਾ ਵਧੀਆ ਹੋਇਆ ਕਿ ਸਤਿਗੁਰੂ ਜੀ ਆਪ ਚੱਲ ਕੇ ਆ ਗਏ ਨੇ, ਨਹੀਂ ਤਾਂ ਮੈਨੂੰ ਕਈ ਦੋਸ਼ ਅਪਣਾਉਣੇ ਪੈਣੇ ਸਨ, ਉਹਨਾਂ ਬਹੁਤ ਸਾਰੇ ਦੋਸ਼ਾਂ ਤੋਂ ਗੁਰੂ ਜੀ ਨੇ ਆ ਕੇ ਮੈਨੂੰ ਬਚਾ ਲਿਆ, ਚੰਗਾ ਹੋਇਆ ਵਜ਼ੀਰ ਖਾਂ ਕਿ ਸਤਿਗੁਰੂ ਜੀ ਚੱਲ ਕੇ ਆ ਗਏ ਨੇ, ਮੈਨੂੰ ਬਹੁਤ ਸਾਰੇ ਦੋਸ਼ਾਂ ਤੋਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਾ ਲਿਆ।
ਅਬ ਸਭ ਪੰਥ ਕਰੋ ਤਿੰਨ ਸੇਵਾ,
ਵਜ਼ੀਰ ਖਾਂ ਉਹਨਾਂ ਦੀ ਸੇਵਾ ਦੀ ਜ਼ਿੰਮੇਵਾਰੀ ਤੇਰੀ ਹੈ, ਵੇਖੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਇੱਥੇ ਕਿਸੇ ਪਦਾਰਥ ਦੀ ਕਿਸੇ ਚੀਜ਼ ਦੀ ਕਮੀ ਨਾ ਆਵੇ, ਸਰਵ ਪ੍ਰਕਾਰ ਨਾਲ ਉਹਨਾਂ ਦੀ ਸੇਵਾ ਤੁਸੀਂ ਕਰਨੀ ਹੈ।
ਹਰ ਖਾਵੋ ਨੀਕੇ ਗੁਰਦੇਵਾ,
ਉਹਨਾਂ ਦੀ ਸਰਵ ਪ੍ਰਕਾਰ ਦੀ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕਰਨਾ, ਉਹਨਾਂ ਦੀ ਖੁਸ਼ੀ ਲੈਣੀ ਹੈ, ਉਹਨਾਂ ਦੀ ਪ੍ਰਸੰਨਤਾ ਲੈਣੀ ਹੈ।
ਹਮਸੋ ਮੇਲ ਕਰਾਵੋ ਕਾਲੇ, ਸਭ ਤੇ ਗੁਰ ਗਾਦੀ ਜੋ ਵਿਸਾਲੇ।
ਹੁਣ ਸਮਾਂ ਨਹੀਂ ਰਿਹਾ ਕਿ ਮੈਂ ਅੱਜ ਉਹਨਾਂ ਨੂੰ ਬੁਲਾਵਾਂ, ਇਸ ਕਰਕੇ ਵਜ਼ੀਰ ਖਾਂ ਕੱਲ ਨੂੰ ਉਹਨਾਂ ਦਾ ਮੇਰੇ ਨਾਲ ਮੇਲ ਕਰਾਈ, ਕੱਲ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਮੇਰਾ ਮੇਲ ਕਰਾਈ, ਕਿਉਂਕਿ ਉਹ ਬੜੀ ਵੱਡੀ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਉਹਨਾਂ ਨਾਲ ਕੱਲ ਨੂੰ ਤੂੰ ਮੇਰਾ ਮੇਲ ਕਰਾਵੇ।
ਹਿਮਕੈ ਉੱਟਿਓ ਸਭਾ ਤਾਂ
ਕਹਿ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੀ ਸਭਾ ਬਰਖਾਸਤ ਕੀਤੀ ਹੈ। ਦੀਵਾਨ ਲੱਗਾ ਹੋਇਆ ਸੀ, ਇਹ ਕਹਿ ਕੇ ਬਾਦਸ਼ਾਹ ਉਸ ਵੇਲੇ ਆਪਣੀ ਕਚਹਿਰੀ ਚ ਉੱਠਿਆ ਹੈ।
ਹਾਂ ਵਜ਼ੀਰ ਆਇਓ ਗੁਰ ਪਾਓ।
ਵਜ਼ੀਰ ਖਾਂ ਬੜਾ ਖੁਸ਼ ਹੋ ਕੇ ਕਿ ਬਾਦਸ਼ਾਹ ਨੇ ਕਹਿ ਦਿੱਤਾ ਕੱਲ ਨੂੰ ਮੈਂ ਸਤਿਗੁਰਾਂ ਨੂੰ ਮਿਲਾਂਗਾ। ਇਹ ਸੁਣ ਕੇ ਵਜ਼ੀਰ ਖਾਂ ਬੜੀ ਛੇਤੀ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਜਨੂੰ ਦੇ ਟਿੱਲੇ ਤੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ ਸੀ, ਸਤਿਗੁਰਾਂ ਨੂੰ ਖਬਰ ਦੇਣ ਵਾਸਤੇ ਦੱਸਣ ਵਾਸਤੇ ਵਜ਼ੀਰ ਖਾਂ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਬਾਦਸ਼ਾਹ
ਜਹਾਂਗੀਰ ਨਾਲ ਜੋ ਜੋ ਗੱਲਬਾਤ ਹੋਈ ਹੈ, ਜੋ ਜੋ ਸਤਿਗੁਰਾਂ ਦੇ ਸੰਬੰਧ ਚ ਵਿਚਾਰ ਹੋਈ ਹੈ, ਉਹ ਸਾਰੀ ਗੱਲਬਾਤ ਆ ਕੇ ਬਾਦਸ਼ਾਹ ਦਾ ਸਾਰਾ ਬਿਰਤੰਤ ਪ੍ਰਸੰਗ ਵਜ਼ੀਰ ਖਾਂ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਦੱਸਿਆ ਹੈ।
ਕਰੈ ਪ੍ਰਾਤ ਮਿਲ ਬੇ ਅਬਲਾਖਾ।
ਕਹਿਣ ਲੱਗਾ ਜੀ ਮਹਾਰਾਜ ਕੱਲ ਨੂੰ ਸਵੇਰੇ ਆਪ ਜੀ ਨਾਲ ਬਾਦਸ਼ਾਹ ਮਿਲਣਾ ਚਾਹੁੰਦਾ ਹੈ, ਉਹ ਕੱਲ ਨੂੰ ਆਪ ਜੀ ਨਾਲ ਮਿਲਣ ਦੀ ਅਭਿਲਾਖਾ ਜ਼ਾਹਰ ਕਰ ਰਿਹਾ।
ਤਬ ਲੋ ਜਾਮ ਦਿਵਸ ਰਹਿ ਗਏ ਗੁਰ ਆਏ ਸੰਗਤ ਸੁਣ ਲੇ।
ਖਾਲਸਾ ਜੀ ਉਸ ਵੇਲੇ ਪੈਰ ਕ ਦਿਨ ਬਾਕੀ ਰਹਿ ਗਿਆ ਸੀ, ਸ਼ਾਮ ਦਾ ਸਮਾਂ ਸੀ ਇਹੀ ਸਮਾਂ। ਇੱਧਰ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤੇ ਜਿੰਨੇ ਦਿੱਲੀ ਦੇ ਦਿਲਵਾਲੀ ਸਨ ਸਭ ਇਕੱਠੇ ਹੋ ਕੇ, ਜਿੰਨੀਆਂ ਸੰਗਤਾਂ ਸਨ ਇਕੱਤਰ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ।
ਲਗੋ ਵਿਸਾਲ ਗੁਰੂ ਗੁਰਸਿੱਖ ਨਰ ਨਾਰੇ।
ਕੋਈ ਛੋਟਾ ਹੈ ਵੱਡਾ ਹੈ, ਜਿੰਨੇ ਗੁਰੂ ਕੇ ਸਿੱਖ ਨੇ, ਨਰ ਨੇ, ਨਾਰੀਆਂ ਨੇ, ਇਸਤਰੀਆਂ ਨੇ, ਪੁਰਖ ਨੇ, ਸਭ ਇਕੱਠੇ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ।
ਮਿਲ ਕਰ ਸਗਰੇ ਪੁਰੀ ਮਜਾਰੇ।
ਆ ਕੇ ਸਭ ਮਿਲ ਕੇ ਇਕੱਠੇ ਹੋ ਕੇ ਆਏ ਨੇ ਪੁਰੀ ਨਗਰੀ ਵਿੱਚ, ਦਿੱਲੀ ਦੇ ਜਿੰਨੇ ਵਾਸੀ ਸਨ, ਦਿੱਲੀ ਦੇ ਨੇੜੇ ਤੇੜੇ, ਹੁਣ ਤਾਂ ਸਾਰੇ ਉਹ ਨਗਰ ਦਿੱਲੀ ਵਿੱਚ ਹੀ ਮਿਲ ਗਏ, ਹੋਰ ਜਿਹੜੇ ਨੇੜੇ ਤੇੜੇ ਪਿੰਡ ਨਗਰ ਸਨ ਜਿੱਥੇ ਜਿੱਥੇ ਗੁਰੂ ਕੀ ਸਿੱਖੀ ਹੈ, ਉਹ ਸਭ ਚੱਲ ਚੱਲ ਕੇ ਆ ਰਹੇ ਨੇ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ।
ਹੋਰ ਆਨੰਦ ਧਰ ਕਰ ਚੱਲ ਆਏ।
ਦਿਲ ਚ ਬੜਾ ਭਾਰੀ ਆਨੰਦ ਧਾਰਨ ਕਰਕੇ, ਬੜੀ ਭਾਰੀ ਖੁਸ਼ੀ ਧਾਰਨ ਕਰਕੇ ਚੱਲ ਕੇ ਆਏ ਹਨ।
ਅਗਰ ਮਸੰਦ ਸਿੱਖ ਸਮੁੰਦਾਏ।
ਦਿੱਲੀ ਚ ਗੁਰੂ ਘਰ ਦੇ ਮਸੰਦ ਵੀ ਰਹਿੰਦੇ ਸੀ, ਉਹ ਜਿਹੜੇ ਮਸੰਦ ਨੇ ਸੰਗਤਾਂ ਨੂੰ ਨਾਲ ਲੈ ਕੇ ਸਭ ਤੋਂ ਮੂਹਰੇ ਲੱਗ ਕੇ ਜਿਹੜੇ ਮਸੰਦ ਨੇ ਅੱਗੇ ਲੱਗ ਕੇ ਚੱਲ ਕੇ ਆ ਰਹੇ ਨੇ।
ਆਨ ਕਰਿਓ ਦਰਸ਼ਨ ਤੇ ਸਮੋ।
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਦੀਦਾਰ ਕੀਤੇ ਹਨ।
ਤਰੈ ਉਪਾਇਨ ਕਰ ਕਰ ਨਮੋ।
ਸਤਿਗੁਰਾਂ ਦੇ ਚਰਨਾਂ ਚ ਨਮਸਕਾਰਾਂ ਕਰ ਕਰਕੇ ਭੇਟਾਵਾਂ ਭੇਟ ਕਰਦੇ ਨੇ, ਗੁਰੂ ਚਰਨਾਂ ਵਿੱਚ ਭੇਟਾਵਾਂ ਰੱਖ ਕੇ ਮਹਾਰਾਜ ਜੀ ਨੂੰ ਨਮਾਮ ਕਰਦੇ ਹਨ।
ਸ਼ਬਦ ਰਬਾਬੀ ਗਾਵਤ ਰਾਗ।
ਸਤਿਗੁਰਾਂ ਦੇ ਸ਼ਾਮ ਦੇ ਸਮੇਂ ਦੇ ਦੀਵਾਨ ਸਜੇ ਹੋਏ ਨੇ, ਔਰ ਰਬਾਬੀ ਸਿੱਖ ਬੜੇ ਪਿਆਰ ਨਾਲ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ, ਬੜੇ ਅਦਬ ਨਾਲ ਸਤਕਾਰ ਨਾਲ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਸੁਣੈ ਪ੍ਰੇਮ ਤੇ ਜੇ ਵੱਡ ਭਾਗ।
ਜਿਨ੍ਹਾਂ ਦੇ ਵੱਡੇ ਭਾਗ ਨੇ, ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਗੁਰੂ ਦੇ ਦਰਬਾਰ ਵਿੱਚ ਆ ਕੇ, ਸਤਿਗੁਰਾਂ ਦੇ ਦਰਬਾਰ ਚ ਆ ਕੇ ਰਬਾਬੀ ਸਿੱਖਾਂ ਪਾਸੋਂ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਕੀਰਤਨ ਸੁਣਨਾ ਨਸੀਬ ਹੁੰਦਾ ਹੈ। ਸਤਿਗੁਰਾਂ ਦੇ ਦਰਬਾਰ ਚ ਵੱਡਿਆਂ ਭਾਗਾਂ ਵਾਲੇ ਸਿੱਖ ਆਣ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹਨ।
ਦਿੱਲੀ ਪੁਰ ਕੇ ਨਰ ਸਮੰਦਾਏ।
ਦਿੱਲੀ ਨਗਰ ਦੇ ਬਹੁਤ ਸਾਰੇ ਨਰ, ਦਿੱਲੀ ਨਗਰ ਦੀਆਂ ਬਹੁਤ ਸਾਰੀਆਂ ਸੰਗਤਾਂ ਦਾ ਸਮੁਦਾਏ
ਭਈ ਭੀੜ ਗੁਰ ਦਰਸ਼ਨ ਆਏ।
ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ, ਬੜੀ ਭੀੜ ਲੱਗ ਗਈ ਸਤਿਗੁਰਾਂ ਦੇ ਦਰਬਾਰ ਚ। ਪੈਰ ਰੱਖਣ ਨੂੰ ਥਾਂ ਨਹੀਂ ਲੱਭਦੀ, ਇੰਨੀ ਸੰਗਤ ਆਈ ਹੈ ਮਜਨੂੰ ਦੇ ਟਿੱਲੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ।
ਸੁੰਦਰਤਾ ਸਰੀਰ ਬੜ ਡੀਲਾ,
ਸਤਿਗੁਰਾਂ ਦੇ ਸਰੀਰ ਦੀ ਸੁੰਦਰਤਾ ਵਰਣਨ ਨਹੀਂ ਹੋ ਸਕਦੀ, ਇੰਨਾ ਸੋਹਣਾ ਸਰੀਰ ਸਤਿਗੁਰਾਂ ਦਾ, ਰੂਪ ਇਤਨਾ ਸੁੰਦਰ ਹੈ, ਸਰੀਰ ਦੀ ਡੀਲ ਐਸੀ ਸੁੰਦਰ ਉੱਚੀ ਲੰਮੀ ਹੈ।
ਆਯੁਧ ਧਾਰੀ ਰੂਪ ਛਬੀਲਾ,
ਸਤਿਗੁਰਾਂ ਨੇ ਗਾਤਰੇ ਦੋ ਤੇਗਾਂ, ਮੀਰੀ ਪੀਰੀ ਦੀਆਂ ਦੋ ਤੇਗਾਂ ਉਹ ਗਾਤਰੇ ਧਾਰਨ ਕੀਤੀਆਂ ਹੋਈਆਂ, ਸ਼ਸਤਰ ਧਾਰਨ ਕੀਤੇ ਹੋਏ, ਰੂਪ ਬੜਾ ਸੁੰਦਰ, ਬੜਾ ਛਬੀਲ ਸੁੰਦਰ ਸਰੂਪ ਹੈ ਸਤਿਗੁਰਾਂ ਦਾ।
ਰੀਤ ਨਵੀਨ ਹੇਰ ਕਰ ਸੰਗਤ,
ਬਹੁਤ ਸਾਰੀ ਸੰਗਤ ਐਸੀ ਸੀ ਜਿਨ੍ਹਾਂ ਨੇ ਪਹਿਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ, ਤੇ ਆ ਕੇ ਜਦੋਂ ਦਰਸ਼ਨ ਕੀਤੇ ਉਹਨਾਂ ਵੇਖਿਆ ਕਿ ਸਤਿਗੁਰਾਂ ਨੇ ਨਵੀਂ ਰੀਤ ਧਾਰਨ ਕੀਤੀ ਹੋਈ ਹੈ, ਕਿਉਂਕਿ ਪਹਿਲੇ ਪੰਜ ਸਤਿਗੁਰਾਂ ਦੇ ਸਰੂਪਾਂ ਦੇ ਜੋ ਦਰਸ਼ਨ ਸਨ ਉਹ ਸ਼ਾਂਤਮਈ ਰੂਪ ਸੀ, ਪੰਜਵੇਂ ਪਾਤਸ਼ਾਹ ਤੱਕ ਸਤਿਗੁਰਾਂ ਨੇ ਸ਼ਸਤਰ ਨਹੀਂ ਧਾਰਨ ਕੀਤੇ, ਜਦੋਂ ਛੇਵੇਂ ਪਾਤਸ਼ਾਹ ਦੇ ਆ ਕੇ ਸਿੱਖਾਂ ਨੇ ਦਰਸ਼ਨ ਕੀਤੇ, ਜਿਨ੍ਹਾਂ ਨੇ ਪੰਜਵੇਂ ਗੁਰਦੇਵ ਦੇ ਦਰਸ਼ਨ ਕੀਤੇ ਸੀ ਆ ਕੇ ਹੁਣ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਉਹ ਵੇਖ ਕੇ ਕੁਝ ਹੈਰਾਨ ਹੋਏ ਕਿ ਸਤਿਗੁਰਾਂ ਨੇ ਇੱਕ ਨਵੀਂ ਰੀਤ ਸ਼ਸਤਰ ਧਾਰਨ ਕਰਨ ਦੀ, ਸੂਰਮੇ ਰੱਖੇ ਹੋਏ ਨੇ ਸ਼ਸਤਰਧਾਰੀ, ਜਦੋਂ ਦਰਬਾਰ ਚ ਆਏ ਉਹ ਸੂਰਮੇ ਬੈਠੇ ਨੇ, ਕਿਸੇ ਨੇ ਹੱਥ ਚ ਨੇਜਾ ਫੜਿਆ, ਕਿਸੇ ਬਰਛਾ ਫੜਿਆ, ਕਿਸੇ ਬੰਦੂਕ ਫੜੀ ਹੋਈ ਆ, ਕਿਸੇ ਤੀਰ ਕਮਾਨ ਫੜੀ ਹੋਈ ਆ, ਕਿਸੇ ਤਬਰ ਫੜਿਆ ਹੋਇਆ, ਕਿਸੇ ਨੇ ਕੁਹਾੜਾ ਫੜਿਆ ਹੋਇਆ, ਏਦਾਂ ਸਭ ਦੇ ਹੱਥਾਂ ਚ ਸ਼ਸਤਰ, ਅੱਗੇ ਛੇਵੇਂ ਪਾਤਸ਼ਾਹ ਵੀ ਸ਼ਸਤਰਧਾਰੀ। ਇਹ ਨਵੀਂ ਰੀਤ ਆ ਕੇ ਸਿੱਖਾਂ ਨੇ ਮਹਾਰਾਜ ਜੀ ਦੇ ਸਰੂਪ ਵਿੱਚ ਵੇਖੀ ਹੈ।
ਬਿਸਮੈਰੇ ਦੇ ਨਿਕਟ ਤਿਤ ਪੰਗਤ,
ਹੋ ਕੇ ਸਤਿਗੁਰਾਂ ਦੇ ਮੱਥਾ ਟੇਕ ਕੇ ਬੈਠਦੇ ਨੇ ਤੇ ਬੜੇ ਹੈਰਾਨ ਹੋ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਵੱਲ ਵੇਖਦੇ ਨੇ।
ਰਾਜ ਸਾਜ ਕੋ ਬਿਉਂਤ ਬਨਾਵਾ,
ਸਤਿਗੁਰਾਂ ਨੇ ਜਿੰਨਾ ਰਾਜ ਸਾਜ ਦੀ ਜਿਹੜੀ ਬਿਉਂਤ ਬਣਾਈ ਹੈ, ਇਹ ਰਾਜ ਸਾਜ ਦੀਆਂ ਨਿਸ਼ਾਨੀਆਂ ਨੇ, ਇਹ ਰਾਗਸੀ ਬਿਰਤੀ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਛੇਵੇਂ ਪਾਤਸ਼ਾਹ ਨੇ ਇਸ ਵਕਤ ਧਾਰਨ ਕੀਤੀਆਂ ਹੋਈਆਂ।
ਪੂਰਬ ਗੁਰਨ ਰੀਤ ਨੈ ਪਾਵਾ,
ਜਿਹੜੇ ਗੁਰੂ ਸਾਹਿਬ ਪਹਿਲਾਂ ਸਨ ਪੰਜਵੇਂ ਜਾਮੇ ਤੱਕ, ਉਹਨਾਂ ਨੇ ਕਦੇ ਇਹ ਰੀਤ ਨਹੀਂ ਸੀ ਧਾਰੀ, ਉਹਨਾਂ ਨੇ ਸ਼ਸਤਰ ਨਹੀਂ ਸਨ ਧਾਰਨ ਕੀਤੇ, ਇਹੋ ਜਿਹਾ ਰਾਗਸੀ ਠਾਠ ਬਾਗ ਉਹਨਾਂ ਨੇ ਧਾਰਨ ਨਹੀਂ ਸੀ ਕੀਤਾ। ਇਹਨਾਂ ਨੇ ਸੀਸ ਤੇ ਜਗ੍ਹਾ ਸਜਾਈ ਹੈ, ਕਲਗੀ ਸਜਾਈ ਹੈ, ਪੰਜਵੇਂ ਪਾਤਸ਼ਾਹ ਤੱਕ ਮਹਾਰਾਜ ਜੀ ਨੇ ਕਲਗੀ ਨਹੀਂ ਸਜਾਈ, ਇਹਨਾਂ ਨੇ ਸ਼ਸਤਰ ਸਜਾਏ ਨੇ, ਉਹ ਸ਼ਸਤਰ ਨਹੀਂ ਸੀ ਧਾਰਨ ਕਰਦੇ। ਪੂਰਬ ਸਤਿਗੁਰਾਂ ਦੇ ਸਮਾਨ ਜਿਹੜੇ ਪਹਿਲੇ ਸਤਿਗੁਰੂ ਸਨ ਉਹਨਾਂ ਦੇ ਸਮਾਨ ਇਹਨਾਂ ਦੀ ਮਰਿਆਦਾ ਨਹੀਂ ਹੈ, ਇਹਨਾਂ ਨੇ ਨਵੀਂ ਮਰਿਆਦਾ ਸ਼ਸਤਰਧਾਰੀ ਹੋ ਕੇ ਰਾਗਸੀ ਬਿਰਤੀ ਦੀ ਧਾਰਨ ਕੀਤੀ ਹੈ।
ਹਰਕਤ ਸਿੱਖ ਪਰਕਤ,
ਵੇਖ ਵੇਖ ਕੇ ਸਿੱਖ ਖੁਸ਼ ਹੁੰਦੇ ਨੇ, ਨਾਲੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸਵਰੂਪ ਨੂੰ ਵੇਖ ਕੇ ਪਰਖਦੇ ਨੇ।
ਕਿਰਪਾ ਦ੍ਰਿਟ ਜਨ ਅੰਮ੍ਰਿਤ ਬਰਕਤ,
ਸਤਿਗੁਰੂ ਜੀ ਸਾਰਿਆਂ ਵੱਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਤੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਮਾਨੋ ਜਿਵੇਂ ਸਾਹਿਬਾਂ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਖ ਰਿਹਾ ਹੈ, ਅੰਮ੍ਰਿਤ ਹੀ ਵਰਸ ਰਿਹਾ ਹੈ, ਜਦੋਂ ਵੇਖਦੇ ਨੇ ਮਾਨੋ ਅੰਮ੍ਰਿਤ ਹੀ ਵਰਸਾ ਰਹੇ ਹਨ।
ਸਭਿਆਨ ਕੀ ਹੋਵਤ ਅਰਦਾਸ,
ਸਭ ਦੀ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਹੋ ਰਹੀ, ਜਿੰਨੇ ਸਿੱਖ ਆਏ ਨੇ ਮੇਵੜੇ ਸਿੱਖ ਹਰ ਇੱਕ ਮਾਈ ਭਾਈ ਦੀ ਅਰਦਾਸ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਕਰਦੇ ਹਨ।
ਕੀਤਕ ਪੁਰਬ ਤਿਉਰ ਕੀ ਆਸ,
ਸਾਰੇ ਸਿੱਖਾਂ ਸੇਵਕਾਂ ਦੇ ਮਨਾਂ ਦੀਆਂ ਆਸਾਂ ਮੁਰਾਦਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਪੂਰੀਆਂ ਕਰ ਰਹੇ ਹਨ।
ਦਰਸ਼ਨ ਕਰਤ ਨ ਤ੍ਰਿਪਤਾ ਕੋਏ,
ਜਿਹੜਾ ਵੀ ਆ ਕੇ ਦਰਸ਼ਨ ਕਰਦਾ ਦਰਸ਼ਨ ਕਰਕੇ ਰਜਦਾ ਨਹੀਂ ਮਨ, ਇੰਨਾ ਸੋਹਣਾ ਸਰੂਪ ਹੈ ਛੇਵੇਂ ਪਾਤਸ਼ਾਹ ਦਾ ਕਿ ਦਰਸ਼ਨ ਕਰ ਕਰਕੇ ਮਨ ਨਹੀਂ ਰਜਦਾ, ਸਗੋਂ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਸਿੱਖਾਂ ਦੇ ਮੂੰਹੋਂ ਆਪ ਮੁਹਾਰੇ ਪੰਗਤੀਆਂ ਨਿਕਲਦੀਆਂ ਗੁਰਬਾਣੀ ਦੀਆਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰਾਂ ਦੇ ਦਰਸ਼ਨ ਕਰ ਕਰ ਗੁਰਸਿੱਖ ਜੀ ਰਹੇ ਨੇ, ਦੀਦਾਰ ਕਰ ਕਰਕੇ ਜੀ ਰਹੇ ਨੇ, ਕਹਿੰਦੇ ਬੜੀ ਭਾਵਨਾ ਨਾਲ ਦਰਸ਼ਨ ਕਰਦੇ, ਦਰਸ਼ਨ ਕਰਕੇ ਸਿੱਖਾਂ ਦਾ ਮਨ ਨਹੀਂ ਰਜਦਾ।
ਨਿਕਟ ਥੇ ਕੋ ਖੜੇ ਸੋਏ,
ਕਈ ਕੋਲ ਹੋ ਕੇ ਖਲੋ ਗਏ ਨੇ, ਕਈ ਸਤਿਗੁਰਾਂ ਦੇ ਦਰਬਾਰ ਚ ਜਿੱਥੇ ਜਗ੍ਹਾ ਮਿਲੀ ਹੈ ਉੱਥੇ ਬੈਠ ਗਏ ਹਨ।
ਗੁਰ ਕੀ ਕਾਰ ਸਰਬ ਲੈ ਆਏ,
ਜਿੰਨੀ ਜਿੰਨੀ ਗੁਰੂ ਕੀ ਕਾਰ ਸੀ, ਦਸਵੰਧ ਦੀ ਮਾਇਆ ਸੀ ਸਿੱਖਾਂ ਦੇ ਕੋਲ, ਉਹ ਆਪਣੀ ਗੁਰੂ ਕੀ ਕਾਰ, ਗੁਰੂ ਕਾ ਜਿਹੜਾ ਮਹਾਰਾਜ ਜੀ ਦੀ ਭੇਟਾਵਾਂ ਨੇ, ਉਹ ਸਭ ਲੈ ਕੇ ਗੁਰੂ ਸਾਹਿਬ ਦੇ ਚਰਣਾ ਚ ਆਏ ਹਨ।
ਭਇਓ ਪਾਇਨ ਤੋ ਸਮਝਾਏ,
ਸਤਿਗੁਰਾਂ ਦੇ ਚਰਨਾਂ ਚ ਭੇਟਾਵਾਂ ਦੇ ਅੰਬਾਰ ਲੱਗ ਗਏ ਨੇ, ਭੇਟਾਵਾਂ ਦੇ ਢੇਰ ਲੱਗ ਗਏ ਨੇ, ਸੈਂਕੜੇ ਵਸਤੂਆਂ ਪਦਾਰਥ ਧਨ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ।
ਬ੍ਰਿੰਦ ਦੇਵਤਾ ਇਕੱਠੇ ਹੋਏ, ਯਥਾ ਵਿਸ਼ਨ ਪੂਜਾ ਸਭ ਕੋਈ,
ਜਿਵੇਂ ਬਹੁਤ ਸਾਰੇ ਦੇਵਤੇ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਨੇ, ਭਗਵਾਨ ਵਿਸ਼ਨੂੰ ਸਾਰੇ ਦੇਵਤਿਆਂ ਦੇ ਅਧੀ ਦੇਵ ਨੇ, ਕਹਿੰਦੇ ਜਿਵੇਂ ਸਾਰੇ ਦੇਵਤੇ ਇਕੱਠੇ ਹੋ ਕੇ ਨਾ ਭਗਵਾਨ ਵਿਸ਼ਨੂੰ ਦੀ ਸੇਵਾ ਕਰਦੇ ਨੇ, ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਨੇ।
ਕਹਿ ਸੁਰ ਗੁਰ ਕੋ ਮਿਲ ਸੁਰ ਸਾਰੇ, ਤਿਮ ਪੂਜਨ ਪਾ ਗੁਰੂ ਉਦਾਰੇ।
ਜਾਂ ਜਿਵੇਂ ਦੇਵਤਿਆਂ ਦਾ ਗੁਰੂ ਹੈ ਬ੍ਰਹਿਸਪਤੀ, ਜਿੰਨੇ ਦੇਵਤੇ ਨੇ ਇਹਨਾਂ ਦਾ ਗੁਰੂ ਬ੍ਰਹਿਸਪਤੀ ਹੈ, ਬ੍ਰਹਿਸਪਤੀ ਗੁਰੂ ਦੀ ਸੇਵਾ ਜਿਵੇਂ ਸਾਰੇ ਦੇਵਤੇ ਰਲ ਕੇ ਕਰਦੇ ਨੇ, ਕਹਿੰਦੇ ਇਸੇ ਤਰ੍ਹਾਂ ਦਿੱਲੀ ਦੇ ਸਾਰੇ ਸਿੱਖ, ਇਲਾਕੇ ਦੇ ਸਾਰੇ ਸਿੱਖ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆ ਕੇ ਪੂਜਾ ਕਰ ਰਹੇ ਨੇ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦੀ ਪੂਜਾ ਕਰ ਰਹੇ ਹਨ।
ਸਿਆਣੇ ਸਿੱਖ ਸ੍ਰੀ ਅਰਜਨ ਗਾਥਾ ਕਰਤ ਪਏ ਤਦ ਸ੍ਰੀ ਗੁਰ ਸਾਥਾ।
ਸਿਆਣੇ ਸਿਆਣੇ ਸਿੱਖ ਬੈਠੇ ਸਨ ਸਤਿਗੁਰਾਂ ਦੇ ਕੋਲ, ਉਹ ਸਿਆਣੇ ਸਿੱਖ ਬੁੱਧੀਮਾਨ ਸਿੱਖ ਮਹਾਰਾਜ ਜੀ ਕੋਲ ਬੈਠੇ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਕਰਨ ਲੱਗੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਗਾਥਾ ਉਹ ਸਤਿਗੁਰਾਂ ਦੇ ਨਾਲ ਸਾਂਝੀ ਕਰਨ ਲੱਗੇ ਹਨ।
ਸ਼ਾਂਤ ਰੂਪ ਨਿਤ ਬੜੇ ਉਪਕਾਰੇ,
ਉਹ ਸਿੱਖ ਕਹਿਣ ਲੱਗੇ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਾਂਤੀ ਦੇ ਮੁਜਸਮੇ ਸਨ, ਸ਼ਾਂਤੀ ਦਾ ਹੀ ਅਵਤਾਰ ਸਨ, ਉਹਨਾਂ ਦਾ ਹਿਰਦਾ ਹਰ ਵੇਲੇ ਸ਼ਾਂਤ ਸੀ, ਔਰ ਉਹ ਸਦਾ ਹੀ ਪਰਉਪਕਾਰ ਚ ਲੱਗੇ ਰਹਿੰਦੇ ਸਨ, ਸਦਾ ਹੀ ਨੇਤੀ ਪਰਉਪਕਾਰੀ ਹਨ।
ਸਿੱਖ ਉਧਾਰੇ ਜਿਨੋਂ ਹਜ਼ਾਰੇ,
ਇਹਨਾਂ ਨੇ ਇੱਕ ਦੋ ਚਾਰ ਨਹੀਂ ਹਜ਼ਾਰਾਂ ਸਿੱਖਾਂ ਦਾ ਉਧਾਰ ਕੀਤਾ ਗੁਰੂ ਅਰਜਨ ਸਾਹਿਬ ਨੇ। ਜਿਹੜੇ ਸਿਆਣੇ ਸਿੱਖ ਨੇ ਛੇਵੇਂ ਪਾਤਸ਼ਾਹ ਕੋਲ ਬੈਠੇ ਜ਼ਿਕਰ ਕਰ ਰਹੇ ਗੁਰੂ ਅਰਜਨ ਸਾਹਿਬ ਦਾ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਨ ਪਰਉਪਕਾਰੀ ਸਨ, ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਦਾ ਉਧਾਰ ਕੀਤਾ ਹੈ।
ਦੁਸ਼ਟ ਫਰੇਬ ਅਨੇਕ ਬਣਾਏ,
ਜੀ ਦੁਸ਼ਟ ਲੋਕਾਂ ਨੇ ਚੰਦੂ ਵਰਗਿਆਂ ਨੇ ਬੜੇ ਬੜੇ ਭਾਰੀ ਫਰੇਬ ਰਚੇ, ਬੜੇ ਬੜੇ ਭਾਰੀ ਛਲ ਤੇ ਕਪਟ ਬਣਾਏ ਹਨ।
ਜਹਾਂਗੀਰ ਬੋਰੀਤ ਸਿਖਾਏ,
ਕਈ ਪ੍ਰਕਾਰ ਦੇ ਫਰੇਬ ਛਲ ਕਪਟ ਰਚ ਕੇ ਬਾਦਸ਼ਾਹ ਜਹਾਂਗੀਰ ਦੀ ਮੱਤ ਤੇ ਪਰਦਾ ਪਾਇਆ, ਬਾਦਸ਼ਾਹ ਜਹਾਂਗੀਰ ਨੂੰ ਚੰਗੀ ਤਰ੍ਹਾਂ ਭਰਮਾ ਦਿੱਤਾ।
ਲਿਓ ਅੰਤ ਕੋ ਸਿਰ ਅਗ ਭਾਰੇ,
ਪਾਪੀ ਚੰਦੂ ਨੇ ਅੰਤ ਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਜੋ ਬੜਾ ਵੱਡਾ ਵਜਰ ਪਾਪ ਹੈ, ਉਹ ਪਾਪ ਜੋ ਕਦੇ ਬਖਸ਼ਿਆ ਨਹੀਂ ਜਾ ਸਕਦਾ, ਉਹ ਪਾਪ ਦਾ ਦੋਸ਼ ਆਪਣੇ ਸਿਰ ਉੱਤੇ ਚੰਦੂ ਨੇ ਲਿਆ ਹੈ।
ਮੈਂ ਮਾਨੈ ਮਤ ਮੰਦ ਵਿਚਾਰੇ,
ਮਾੜੀ ਮਤ ਵਾਲੇ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਵਿਚਾਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਿਆ ਨੀ, ਇਹੋ ਜਿਹੀ ਖੋਟੀ ਤੇ ਭੈੜੀ ਮਤ ਵਾਲਾ ਸੀ।
ਇਹ ਕਹਿ ਲੋਚਨ ਤੇ ਜਲ ਡਾਰਾ,
ਬੜੇ ਬੜੇ ਪਿਆਰ ਵਾਲੇ ਸਿੱਖ, ਪਿਆਰ ਵਾਲੀਆਂ ਰੂਹਾਂ ਸੀ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਹੋਏ ਸੀ, ਤੇ ਉਹ ਜਦੋਂ ਗੱਲ ਕਰਦੇ ਨਾ ਗੁਰੂ ਅਰਜਨ ਸਾਹਿਬ ਦੀ ਨਾਲੇ ਗੱਲ ਕਰਦਿਆਂ ਕਈਆਂ ਸਿੱਖਾਂ ਦੇ ਨੇਤਰ ਭਰ ਆਏ, ਅੱਖਾਂ ਵਿੱਚੋਂ ਜਲ ਛਲਕ ਆਇਆ, ਗੁਰੂ ਅਰਜਨ ਸਾਹਿਬ ਦੀ ਸੋਹਣੀ ਮੂਰਤ ਨੂੰ ਚਿਤਵ ਕੇ, ਮਹਾਰਾਜ ਜੀ ਦਾ ਖਿਆਲ ਚਿਤਵ ਕੇ, ਉਹਨਾਂ ਗੁਰਸਿੱਖਾਂ ਦੇ ਨੇਤਰ ਭਰ ਆਏ, ਵੈਰਾਗ ਨਾਲ ਨੇਤਰਾਂ ਵਿੱਚੋਂ ਜਲ ਵਹਿਣ ਲੱਗਾ।
ਸਤਿਗੁਰ ਕੋ ਰੂਪ ਵਿੱਚ ਚਿਤਾਰਾ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਬੜੇ ਸੋਹਣੇ ਸੁੰਦਰ ਸਰੂਪ ਨੂੰ ਆਪਣੇ ਹਿਰਦੇ ਚੋਂ ਗੁਰਸਿੱਖ ਚਿਤਾਰਦੇ ਨੇ, ਆਪਣੇ ਹਿਰਦੇ ਵਿੱਚ ਯਾਦ ਕਰਦੇ, ਮਹਾਰਾਜ ਜੀ ਦੀ ਸੋਹਣੀ ਮੂਰਤ ਨੂੰ ਯਾਦ ਕਰਕੇ ਰੋ ਰਹੇ ਨੇ।
ਸੰਗਤ ਤੇ ਸੁਣ ਕਰ ਅਰ ਦੇਖ,
ਗੁਰੂ ਹਰਗੋਬਿੰਦ ਸਾਹਿਬ ਨੇ ਨਾ ਸਿੱਖਾਂ ਦੇ ਕੋਲੋਂ ਸੰਗਤ ਕੋਲੋਂ ਸਾਰੀਆਂ ਗੱਲਾਂ ਸੁਣੀਆਂ, ਫਿਰ ਉਹਨਾਂ ਸਿੱਖਾਂ ਵੱਲ ਵੇਖਿਆ ਜਿਨ੍ਹਾਂ ਦੇ ਨੇਤਰ ਵਿਰਾਗ ਨਾਲ ਭਰੇ ਹੋਏ ਨੇ।
ਬੋਲੇ ਗੁਰ ਦੇ ਧੀਰ ਵਿਸ਼ੇਕ,
ਸਾਰੇ ਸਿੱਖਾਂ ਨੂੰ ਧੀਰਜ ਦੇ ਕੇ ਵਿਸ਼ੇਸ਼ ਕਰਕੇ ਇਹਨਾਂ ਸਾਰਿਆਂ ਨੂੰ ਧੀਰਜ ਦਿੰਦਿਆਂ ਹੋਇਆਂ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੇਰੀ ਦੇ ਮਾਲਕ ਸਾਹਿਬ ਬੋਲੇ ਕਹਿਣ ਲੱਗੇ,
ਸਤਿਗੁਰ ਸਦਾ ਅਮਰ ਪਹਿਚਾਨੋ, ਅੰਗ ਸੰਗ ਨਿਜ ਸਿੱਖਣ ਜਾਨੋ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਵੈਰਾਗ ਨਾ ਕਰੋ, ਗੁਰੂ ਅਰਜਨ ਸਾਹਿਬ ਸਦਾ ਹੀ ਹਾਜ਼ਰ ਨਾਜ਼ਰ ਹਨ, ਉਹ ਤਾਂ ਅਮਰ ਨੇ, ਉਹਨਾਂ ਨੂੰ ਅਮਰ ਪਹਿਚਾਨੋ, ਔਰ ਉਹ ਆਪਣੇ ਸਿੱਖਾਂ ਦੇ ਸਦਾ ਹੀ ਅੰਗ ਸੰਗ ਨੇ। ਜਿੱਥੇ ਜਿੱਥੇ ਸਿੱਖ ਉਹਨਾਂ ਨੂੰ ਯਾਦ ਕਰਦੇ ਨੇ ਉੱਥੇ ਹੀ ਸਤਿਗੁਰੂ ਜੀ ਨਾਲ ਉਹਨਾਂ ਦੇ ਹਾਜ਼ਰ ਨਾਜ਼ਰ ਨੇ, ਅੰਗ ਸੰਗ ਹੋ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਦੇ ਨਾਲ ਹੀ ਵਰਤਦੇ ਨੇ।
ਦੋਨੋਂ ਲੋਕ ਵਿਕਾਸ ਆਏ,
ਦੋਹਾਂ ਜਹਾਨਾਂ ਵਿੱਚ, ਇਸ ਲੋਕ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ, ਦੋਹਾਂ ਜਹਾਨਾਂ ਚ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਸਹਾਈ ਹਨ।
ਅਨੇਕ ਵਿਘਨ ਤੇ ਲੇਤ ਬਚਾਏ,
ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਨੂੰ ਬਚਾ ਲੈਣ ਵਾਲੇ ਨੇ, ਅਨੇਕ ਵਿਘਨਾਂ ਤੋਂ ਬਚਾ ਲੈਣ ਵਾਲੇ ਨੇ।
ਕਰਨੋ ਤੋ ਸੋ ਕਾਰਨ ਤੈਸੋ,
ਸਤਿਗੁਰਾਂ ਦੀ ਆਪਣੀ ਲੀਲਾ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ, ਉਹਨਾਂ ਨੇ ਇਸੇ ਤਰ੍ਹਾਂ ਕਾਰਨ ਕਰਨਾ ਸੀ, ਇਹ ਸਾਰੀ ਵਿਧੀ ਉਹਨਾਂ ਨੇ ਆਪ ਹੀ ਬਣਾਈ ਹੈ।
ਗੁਰ ਸੁਛੰਦ ਪਰਤੰਤਰ ਨਾ ਕੈਸੇ,
ਸਦਾ ਸੁਤੰਤਰ ਹੈ, ਕਿਸੇ ਦੇ ਅਧੀਨ ਨਹੀਂ, ਉਹ ਤਾਂ ਸਦਾ ਹੀ ਸੁਤੰਤਰ ਨੇ, ਉਹ ਕਿਸੇ ਦੇ ਪਰਤੰਤਰ ਅਧੀਨ ਨਹੀਂ ਹਨ।
ਜਹਾਂ ਅਰਾਧੈ ਤੈ ਮੌਜੂਦ,
ਜਿੱਥੇ ਕੋਈ ਉਹਨਾਂ ਦੀ ਆਰਾਧਨਾ ਕਰਦਾ ਉਹ ਉੱਥੇ ਹੀ ਮੌਜੂਦ ਨੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਜਿੱਥੇ ਵੀ ਕੋਈ ਉਹਨਾਂ ਦੀ ਆਰਾਧਨਾ ਕਰਦਾ ਉਹ ਉੱਥੇ ਹੀ ਉਹਦੀ ਆ ਕੇ ਸਹਾਇਤਾ ਕਰਦੇ ਨੇ, ਉੱਥੇ ਹੀ ਮੌਜੂਦ ਹਨ।
ਦਾਸਨ ਕੇ ਪੂਰਤ ਮਕਸੂਦ,
ਔਰ ਉਹ ਆਪਣਿਆਂ ਦਾਸਾਂ ਦੇ ਮਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ। ਅਰਬੀ ਦਾ ਸ਼ਬਦ ਹੈ ਮਕਸੂਦ, ਮਕਸੂਦ ਕਹਿੰਦੇ ਨੇ ਕਾਮਨਾ ਨੂੰ, ਔਰ ਉਹ ਆਪਣਿਆਂ ਦਾਸਾਂ ਦੀਆਂ ਕਾਮਨਾਵਾਂ ਸਦਾ ਹੀ ਪੂਰੀਆਂ ਕਰਨ ਵਾਲੇ ਹਨ।
ਤਿੰਨ ਇਤ ਚਿੰਤ ਨਾ ਕਰੀਐ ਕੋਏ, ਸਿਮਰੋ ਅੰਤ ਸਹਾਇਕ,
ਉਹਨਾਂ ਵਾਸਤੇ ਆਪਣੇ ਚਿੱਤ ਵਿੱਚ ਚਿੰਤਾ ਨਾ ਕਰੋ, ਉਹਨਾਂ ਵਾਸਤੇ ਆਪਣੇ ਚਿੱਤ ਚ ਫਿਕਰ ਨਾ ਕਰੋ, ਉਹਨਾਂ ਦਾ ਸਿਮਰਨ ਕਰੋ, ਉਹਨਾਂ ਨੂੰ ਅਰਾਧੋ, ਉਹਨਾਂ ਨੂੰ ਧਿਆਓ, ਉਹ ਅੰਤ ਵੇਲੇ ਤੁਹਾਡੇ ਸਹਾਈ ਹੋਣਗੇ। ਜਿੱਥੇ ਵੀ ਅਰਾਧੋਗੇ ਅੰਤ ਨੂੰ ਉਹੀ ਤੁਹਾਡੇ ਸਹਾਈ ਹੋਣਗੇ।
ਕਹਿ ਤੂੰ ਸੁਣ ਤੇਰਾ ਵਸਤੀ ਹੋ ਜਾਏ,
ਇਦਾਂ ਕਹਿ ਬਚਨ ਕਹਿੰਦੇ ਸੁਣਦੇ ਆ ਮਹਾਰਾਜ ਸਿੱਖਾਂ ਨਾਲ ਸੰਗਤ ਨਾਲ ਬਚਨ ਬਿਲਾਸ ਕਰ ਰਹੇ ਨੇ, ਇਹ ਬਚਨ ਕਹਿੰਦਿਆਂ ਸੁਣਦਿਆਂ ਸੂਰਜ ਅਸਤ ਹੋ ਗਿਆ ਹੈ।
ਸੋਦਰ ਚੌਂਕੀ ਭੋਗ ਸੁਪਾਏ,
ਸੋਦਰ ਦੀ ਚੌਂਕੀ ਦਾ ਸਮਾਂ ਹੋਇਆ ਤੇ ਸੋਦਰ ਦੀ ਚੌਂਕੀ ਗਾਈ ਗਈ, ਰਾਗੀਆਂ ਨੇ ਸੋਦਰ ਦੀ ਚੌਂਕੀ ਗਾਈ, ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ, ਜਾਪ ਹੋਏ ਨੇ, ਏਦਾਂ ਸੋਦਰ ਦੀ ਚੌਂਕੀ ਦਾ ਭੋਗ ਪਾਇਆ ਹੈ।
ਘਰ ਘਰ ਬੰਧਨ ਸਭ ਕਰ ਗਏ,
ਸਮਾਪਤੀ ਹੋਈ ਹੈ ਦੀਵਾਨ ਦੀ, ਸਭ ਸੰਗਤਾਂ ਨੇ ਸਿੱਖਾਂ ਨੇ ਸਤਿਗੁਰਾਂ ਦੇ ਚਰਣਾਂ ਚ ਵੰਦਨਾ ਕੀਤੀ ਹੈ, ਵੰਦਨਾ ਕਰ ਕਰਕੇ ਨਮਸਕਾਰਾਂ ਕਰ ਕਰਕੇ ਗੁਰੂ ਚਰਣਾਂ ਵਿੱਚ ਸਭ ਆਪੋ ਆਪਣਿਆਂ ਘਰਾਂ ਨੂੰ ਡੇਰਿਆਂ ਨੂੰ ਵਾਪਸ ਮੁੜੇ ਹਨ।
ਸੁੰਦਰ ਰੂਪ ਸਰਾਹਤ ਬਏ,
ਸਤਿਗੁਰਾਂ ਦੇ ਸੋਹਣੇ ਰੂਪ ਨੂੰ ਸਲੋਂਦਿਆਂ ਜਾਂਦੇ ਨੇ, ਰਸਤੇ ਵਿੱਚ ਗੁਰੂ ਕੀ ਉਪਮਾ ਕਰਦਿਆਂ ਜਾਂਦੇ ਨੇ। ਜਿਹੜਾ ਵੀ ਇੱਕ ਵਾਰ ਸਤਿਗੁਰਾਂ ਨੂੰ ਵੇਖ ਲੈਂਦਾ ਸੀ ਬਸ ਉਹਦੀ ਰਸਨਾ ਤੇ ਗੁਰੂ ਕੀ ਉਪਮਾ ਵਸ ਜਾਂਦੀ ਸੀ, ਹਰ ਵੇਲੇ ਗੁਰੂ ਕੀ ਉਪਮਾ ਵਿੱਚ ਉਹ ਜੁੜੇ ਰਹਿੰਦੇ ਸਨ। ਇੱਦਾਂ ਜਿੰਨੇ ਸਿੱਖ ਆਏ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਏ ਨੇ, ਸਭ ਰਸਤੇ ਵਿੱਚ ਜਾਂਦੇ ਆ ਆਪਣੇ ਘਰਾਂ ਨੂੰ ਮੁੜਦੇ ਆ ਤੇ ਘਰ ਪਹੁੰਚ ਕੇ ਵੀ ਸਤਿਗੁਰਾਂ ਦੀ ਉਪਮਾ ਕਰ ਰਹੇ ਹਨ।
ਇਨਕੋ ਤੇਜ ਪ੍ਰਤਾਪ ਵਿਸਾਲਾ, ਨਿਜ ਸ਼ਤਰਨਗਨ ਕੋ ਏਕਾਲਾ,
ਰੂਪ ਸਲਾਉਂਦੇ ਸਤਿਗੁਰਾਂ ਦਾ, ਕਹਿੰਦੇ ਇਹਨਾਂ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਇਹਨਾਂ ਦਾ ਬੜਾ ਵੱਡਾ ਭਾਰੀ ਜਾਹੋ ਜਲਾਲ ਹੈ, ਔਰ ਇਹਨਾਂ ਨੇ ਆਉਣ ਵਾਲੇ ਸਮੇਂ ਚ ਆਪਣੇ ਸ਼ਤਰੂਆਂ ਦਾ ਕਾਲ ਬਣ ਕੇ ਪ੍ਰਗਟ ਹੋਣਾ। अपने शत्रुआं वास्ते शत्रु गणा वास्ते एक काल दा रूप होके सिद्ध होणगे।
जम्मू सकल कर खान रूपाना।
इहदा रात दा समा सी, सतगुरां दीआं सारीआं फौजां सिखां ने लंगर प्रशादा तैयार हो गया, सब ने लंगर प्रशादा छकिया है।
तीन तुरंगन तीन अरदाना।
घोड़िआं नूं भी घा पट्ठा पाया, दाना पट्ठा पा के घोड़िआं नूं भी रिष्ट पुष्ट कीता है।
बौर सबन कीनत बितराम।
रात दा समा सी, सब ने रात नूं विश्राम कीता है।
सतगुर सिमरो पे अबराम।
सब दे हिरदिआं च गुरु साहब दा सिमरन चलदा, जिन्ने सिख बिराजे ने अपने अपने पलंगिआं ते सारिआं दे हिरदे च गुरु साहब दा चिंतन है। सिख दी मर्यादा है जदों रात समय अपने पलंगे ते सौण वास्ते सवार होवे उदों सतगुरां नूं सिमरे। तदे मर्यादा है बैठ के कीर्तन सोहले दा पाठ करे। उहदा कारण की है कि जदों रात नूं सौवेगा सौण तों पहलां गुरु नूं सिमरेगा ते उह सिमरती सुते पिआं वी हिरदे च बनी रहेगी। इस करके जिन्ने सिख अपने अपने आसणां ते बैठे ने सौण तों पहलां सारिआं ने अपने हिरदिआं विच धन श्री गुरु हरगोबिंद साहब का सिमरन किया है।
मजनू थान रह एक संत।
खालसा जी जिथे सतगुरु जी उतरे हुए ने मजनू दे टिले ते, इथे एक महापुरख एक महात्मा संत रहिंदा सी, बंदगी करदा सी, परमेश्वर की बंदगी कर रहा सी। हाले ज्ञान नहीं सी होया, भगती करदा सी, बंदगी करदा सी मजनू दे टिले ते, क्योंकि बड़ा वड्डा आकार सी, बड़ा वड्डा स्थान सी। उथे ही मजनू दे टिले ते वह संत रह के बंदगी करदा सी।
गुर मुझ आए मिले चितवंत।
मन ही मन अरदासां चलदियां रहिंदियां सी, मजनू दे टिले ते रहिंदा सी ते मन च अरदास करदा सी कि कदे मैनू गुरु आके मिले, पूरा गुरु आके मिले ते मैनू ज्ञान देवे, क्योंकि गुरु की प्राप्ति परमेश्वर की कृपा तो बिना नहीं होंदी। गुरु उदों मिलदा जदों परमेश्वर कृपा करे, परमेश्वर की कृपा नाल गुरु मिलदा है ते गुरु की कृपा नाल परमेश्वर मिलदा, ये दोहां दा संबंध है। ये जिहड़ा संत सी अरदास करदा सी कि मैनू पूरा गुरु आके मिले, गुरु मैनू आके दर्शन देवे, एदां दी चितवनी इहदे मन च लगी रहिंदी सी।
नित प्रत नेम धार सिमरंता।
नित प्रति नेम धार के सिमरदा रहिंदा सी, महाराज गुरु जी मैनू आके मिलो, हे सतगुरु जी कृपा करके आके मैनू दर्शन देओ।
बूझो प्रश्न पुरख भगवंता।
मैनू गुरु जी मिलन ते मैं उहनां नूं अपने हिरदे च पैदा होए सवाल पुछां, क्योंकि सवाल तां गुरु नूं ही पुछणा ना। ते इहदे मन च भी भावना सी कि गुरु मिले ते मैं अपने सतगुरां दे कोल मेरे हिरदे विच जिहड़े सवाल ने ओ सवाल मैं सतगुरां कोलों पुछा।
सो आयो जब पए एकांत।
इहनूं पता लगा कि सतगुरु जी आए ने, गुरु नानक साहब दी गद्दी दे मालक आए ने। इहने वेख्या भी हुण जदों सारी संगत चली गई, रात दा समा एकांत दा समा सी कि छेवें पातशाह एकांत विच पलंगे ते बैठे सन, इहने इह समा वेख के भी इह समा हुण गुरु साहब कोल जाके गलबात करन दा, उहनां कोलों सवाल करके सवालां दा जवाब लैण दा। तो इह उह समा एकांत दा समा जाण के जिहड़ा संत सी महाराज छेवें पातशाह जी कोल चल के आया।
देख दर्श गुर को अरखंत।
आके सतगुरां दे दर्शन कीते ते दर्शन करके महाराज जी दे दीदार करके नू बड़ी खुशी होई, बड़ा आनंद वरतिया।
करियो बिठा मन पास।
सतगुरां ने भी बड़े सत्कार दे नाल कि महापुरख ने संत ने बंदगी वालियां दा सतगुरु उदां ही बड़ा सत्कार करदे ने, ते बंदगी करन वाला संत सी तो सतगुरु सच्चे पातशाह जी ने संत जी नू बड़े सत्कार नाल आदर नाल अपने कोल बिठाया।
कर बंदन पद धरे हुलास।
सतगुरां दे चरणा ते बंदना करके बड़े प्यार नाल महाराज जी दे चरणा ते मत्था टेकिया, नमस्कार कीती है।
हाथ जोड़ कर बूझन कीने।
हाथ जोड़ के बड़े अदब नाल सत्कार नाले संत गुरु हरगोबिंद साहब जी महाराज जी नूं पुछण लगा।
और संसै मुझ करो सुहीने।
साहब जी मैं अपने हिरदे च संदेह लैके आया, ਮੇਰੇ ਮਨ ਚ ਸੰਸਾ ਬੜੇ ਚਿਰ ਦਾ ਹੈ ਤੇ ਮੈਂ ਇੱਥੇ ਬੈਠਾ ਅਰਦਾਸਾਂ ਕਰਦਾ ਸੀ ਕਿ ਮੈਨੂੰ ਜਦੋਂ ਗੁਰੂ ਮਿਲੇਗਾ ਨਾ ਤੇ ਮੈਂ ਆਪਣੇ ਗੁਰੂ ਕੋਲ ਇਹ ਸੰਸਾ ਰੱਖ ਕੇ ਉਹਦੇ ਕੋਲੋਂ ਸੰਸੇ ਦੀ ਨਿਵਿਰਤੀ ਕਰਾਵਾਂਗਾ। ਮਹਾਰਾਜ ਅੱਜ ਸਬੱਬ ਬਣਿਆ, ਆਪ ਜੀ ਨੇ ਬੜੀ ਦਇਆ ਕੀਤੀ, ਚੱਲ ਕੇ ਆਏ ਹੋ। ਮੇਰੇ ਮਨ ਦਾ ਸੰਸਾ ਹੈ, ਮੇਰੇ ਮਨ ਦਾ ਸੰਦੇਹ ਹੈ, ਆਪ ਦੀ ਕਿਰਪਾ ਕਰਕੇ ਮੇਰੇ ਮਨ ਦੇ ਸੰਸੇ ਨੂੰ ਨਿਵਿਰਤ ਕਰੋ।
ਇਹ ਜਗ ਸੱਚ ਕੇ ਝੂਠੋ ਬਣਿਓ।
ਮਹਾਰਾਜ ਮੇਰਾ ਸੰਦੇਹ ਇਹ ਹੈ ਕਿ ਇਹ ਜਗਤ ਸੱਚਾ ਹੈ ਜਾਂ ਝੂਠਾ ਹੈ, ਇਹ ਸਵਾਲ ਸੀ ਇਹਦੇ ਮਨ ਦਾ। ਸੰਤ ਪੁੱਛ ਰਿਹਾ ਮਹਾਰਾਜ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਇਹ ਜਗਤ ਸੱਚ ਹੈ ਜਾਂ ਇਹ ਜਗਤ ਝੂਠ ਹੈ?
ਨਿਸ਼ਚੈ ਭਇਓ ਨਾ ਮੈਂ ਮਨ ਗੁਣਿਓ।
ਮੈਂ ਬੜਾ ਸੋਚਿਆ ਬੈਠਿਆ, ਬੜਾ ਖਿਆਲ ਕੀਤਾ, ਬੜਾ ਚਿੰਤਨ ਕੀਤਾ ਇਸ ਗੱਲ ਤੇ, ਪਰ ਮੇਰੇ ਮਨ ਚ ਹਾਲੇ ਤੱਕ ਇਹਦਾ ਨਿਸ਼ਚਾ ਨਹੀਂ ਹੋਇਆ ਕਿ ਇਹ ਜਗਤ ਸੱਚ ਹੈ ਜਾਂ ਝੂਠ ਹੈ।
ਜੇਕਰ ਸੱਚ ਇਸੇ ਠਹਿਰਾਵੋ, ਪੂਰਬ ਮਰੇ ਨਹੀਂ ਦ੍ਰਿਸ਼ਟਾਵੋ।
ਮਹਾਰਾਜ ਜੇ ਇਹ ਜਗਤ ਨੂੰ ਮੈਂ ਸੱਚ ਮੰਨਦਾ ਕਿ ਜਗਤ ਸੱਚ ਹੈ, ਤੇ ਮਹਾਰਾਜ ਜਿਹੜੇ ਬੰਦੇ ਪਹਿਲਾਂ ਮਰ ਗਏ ਨੇ ਹੁਣ ਉਹ ਨਜ਼ਰ ਨਹੀਂ ਆਉਂਦੇ। ਜੇ ਸੱਚ ਹੁੰਦਾ ਤੇ ਜਿਹੜੇ ਮਰ ਗਏ ਨੇ ਉਹ ਦੁਬਾਰਾ ਕਿਉਂ ਨਹੀਂ ਦਿਸਦੇ, ਜਿਹੜੇ ਗੁਜ਼ਰ ਗਏ ਨੇ ਉਹ ਦੁਬਾਰਾ ਕਿਉਂ ਨਹੀਂ ਦਿਸਦੇ? ਮਹਾਰਾਜ ਮੈਂ ਇਸ ਨਿਰਣਾ ਨਹੀਂ ਕਰ ਪਾ ਰਿਹਾ ਕਿ ਜਗਤ ਸੱਚ ਹੈ ਕਿ ਝੂਠ ਹੈ, ਕਿਉਂਕਿ ਜੇ ਮੈਂ ਇਸ ਜਗਤ ਨੂੰ ਸੱਚ ਮੰਨਦਾ ਤੇ ਜਿਹੜੇ ਬੰਦੇ ਪਹਿਲਾਂ ਗੁਜ਼ਰ ਚੁੱਕੇ ਨੇ, ਮਰ ਚੁੱਕੇ ਨੇ, ਉਹ ਮਰੇ ਹੋਏ ਬੰਦੇ, ਮਰੇ ਹੋਏ ਜੀਵ ਦੁਬਾਰਾ ਕਿਉਂ ਨਹੀਂ ਦਿਸਦੇ, ਦੁਬਾਰਾ ਕਿਉਂ ਨਜ਼ਰ ਨਹੀਂ ਆਉਂਦੇ?
ਜੇਕਰ ਝੂਠੋ ਕਰੋ ਵਿਚਾਰਨ।
ਤੇ ਮਹਾਰਾਜ ਜੀ ਜੇ ਮੈਂ ਇਸ ਜਗਤ ਨੂੰ ਝੂਠਾ ਮੰਨਦਾ ਕਿ ਇਹ ਸੰਸਾਰ ਇਹ ਜਗਤ ਝੂਠਾ ਹੈ,
ਸਭ ਪਰਤਾ ਕੀ ਹੋਤ ਨਿਆਰਨ।
ਤੇ ਫਿਰ ਮਹਾਰਾਜ ਸਾਰਾ ਕੁਝ ਦਿਸ ਰਿਹਾ, ਦਿਸਦੇ ਹੋਏ ਨੂੰ ਕਿਵੇਂ ਝੂਠਾ ਕਵਾਂ? ਜੇ ਸੱਚ ਮੰਨਦਾ ਤੇ ਜਿਹੜੇ ਮਰ ਗਏ ਨੇ ਦੁਬਾਰਾ ਕਿਉਂ ਨਹੀਂ ਦਿਸਦੇ, ਇਹ ਸਦਾ ਕਿਉਂ ਨਹੀਂ ਰਹਿੰਦੇ? ਤੇ ਜੇ ਮੈਂ ਇਹ ਸੰਸਾਰ ਨੂੰ ਝੂਠਾ ਵੇਖਦਾ ਤੇ ਫਿਰ ਨਜ਼ਰ ਆ ਰਿਹਾ, ਜੇ ਮੈਂ ਕਹਾਂ ਵੀ ਝੂਠਾ ਹੈ ਤੇ ਫਿਰ ਝੂਠੀ ਚੀਜ਼ ਤਾਂ ਦਿਸਦੀ ਨਹੀਂ, ਪਰ ਇਹ ਦਿਸ ਰਹੀ ਹੈ, ਸੰਸਾਰ ਦਿਸ ਰਿਹਾ ਹੈ, ਜੀਵ ਦਿਸ ਰਹੇ ਨੇ, ਕੁਦਰਤ ਦਿਸ ਰਹੀ ਹੈ, ਸਾਰਾ ਬ੍ਰਹਿਮੰਡ ਦਿਸ ਰਿਹਾ। ਮਹਾਰਾਜ ਜੇ ਝੂਠਾ ਹੈ ਤੇ ਫਿਰ ਇਹ ਨਜ਼ਰ ਕਿਉਂ ਆਉਂਦਾ, ਫਿਰ ਇਹ ਦਿਸਦਾ ਕਿਉਂ ਹੈ?
ਸੱਚ ਝੂਠ ਦੋਨੋਂ ਵਿਦਕਾ ਆਪਸ ਵਿਖੇ ਵਿਰੋਧੀ ਐ।
ਇਹਨੂੰ ਸੱਚਾ ਤੇ ਝੂਠਾ ਦੋਵੇਂ ਕਹੀਏ ਵੀ ਸੰਸਾਰ ਸੱਚਾ ਵੀ ਹੈ ਤੇ ਝੂਠਾ ਵੀ ਹੈ ਤੇ ਦੋਵੇਂ ਕਹਿ ਨਹੀਂ ਸਕਦੇ, ਕਿਉਂਕਿ ਦੋਵੇਂ ਇੱਕ ਦੂਜੇ ਦੇ ਵਿਰੋਧੀ ਨੇ। ਜੇ ਸੱਚ ਕਹਾਂਗੇ ਤੇ ਝੂਠ ਦਾ ਵਿਰੋਧ ਹੋਵੇਗਾ, ਝੂਠ ਕਹਾਂਗੇ ਤੇ ਸੱਚ ਦਾ ਵਿਰੋਧ ਹੋਵੇਗਾ, ਦੋਵਾਂ ਦਾ ਆਪਸ ਵਿੱਚ ਵਿਰੋਧ ਹੈ। ਸੱਚ ਝੂਠ ਦੋਵੇਂ ਇਕੱਠੇ ਤੇ ਨਹੀਂ ਨਾ ਕਹਿ ਸਕਦੇ, ਇਸ ਕਰਕੇ ਨਾ ਇਹਨੂੰ ਸੱਚ ਕਹਿ ਸਕਦੇ ਹਾਂ ਨਾ ਝੂਠ ਕਹਿ ਸਕਦੇ ਹਾਂ, ਤੇ ਨਾ ਹੀ ਇਹਨੂੰ ਸੱਚ ਝੂਠ ਦੋਵੇਂ ਇਕੱਠਾ ਕਹਿ ਸਕਦੇ ਹਾਂ।
ਤਿਮਰ ਤੇਜ ਇਕੱਠੇ ਨਾ ਹੋਏ ਜਾਂ ਤੇ ਨਿਰਣੈ ਹੋਏ ਨਾ ਕੋਏ।
ਕਿਉਂਕਿ ਹਨੇਰਾ ਤੇ ਪ੍ਰਕਾਸ਼ ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਹੁੰਦੇ, ਹਨੇਰਾ ਤੇ ਚਾਨਣਾ ਦੋਵੇਂ ਇੱਕ ਥਾਂ ਤੇ ਇਕੱਠੇ ਆਪਾਂ ਕਰ ਹੀ ਨਹੀਂ ਸਕਦੇ। ਸੂਰਜ ਵਿੱਚ ਹਨੇਰੇ ਦੀ ਆਸ ਕੈਰ ਕਰ ਸਕਦੇ ਹਾਂ ਕਿ ਸੂਰਜ ਵਿੱਚ ਹਨੇਰਾ ਹੋ ਸਕਦਾ? ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਜਿਹੜਾ ਜਗਤ ਹੈ, ਸੰਸਾਰ ਹੈ, ਇਹਨੂੰ ਸੱਚ ਤੇ ਝੂਠ ਦੋਵੇਂ ਨਹੀਂ ਕਹਿ ਸਕਦੇ, ਨਾ ਇਹਨੂੰ ਇਕੱਲਾ ਸੱਚ ਕਹਿ ਸਕਦੇ ਹਾਂ ਕਿਉਂਕਿ ਚੀਜ਼ਾਂ ਬਿਨਸ ਰਹੀਆਂ ਨੇ, ਜੀਵ ਬਿਨਸ ਰਹੇ ਨੇ, ਨਾ ਇਹਨੂੰ ਝੂਠਾ ਕਹਿ ਸਕਦੇ ਹਾਂ ਕਿਉਂਕਿ ਸਾਰਾ ਕੁਝ ਨਜ਼ਰ ਆ ਰਿਹਾ, ਪ੍ਰਤੱਖ ਦਿਸ ਰਿਹਾ। ਸੱਚ ਝੂਠ ਦੋਵੇਂ ਇਕੱਠਾ ਵੀ ਨਹੀਂ ਇਹਨੂੰ ਕਹਿ ਸਕਦੇ, ਕਿਉਂਕਿ ਰਾਤ ਤੇ ਹਨੇਰੇ ਨੂੰ ਤੇ ਚਾਨਣੇ ਨੂੰ ਆਪਾਂ ਇਕੱਠਾ ਨਹੀਂ ਕਰ ਸਕਦੇ, ਦੋਵੇਂ ਇੱਕ ਦੂਜੇ ਦੇ ਵਿਰੋਧੀ ਨੇ। ਇਸ ਕਰਕੇ ਮਹਾਰਾਜ ਇਸ ਗੱਲ ਦਾ ਨਿਰਣਾ ਮੈਂ ਨਹੀਂ ਕਰ ਪਾ ਰਿਹਾ, ਬੜੇ ਚਿਰ ਦਾ ਬੈਠਾ ਚਿੰਤਨ ਕਰ ਰਿਹਾ। ਖਾਲਸਾ ਜੀ, ਦਰਅਸਲ ਸਾਡੇ ਵਿੱਚ ਅੱਜ ਕੱਲ੍ਹ ਇੱਕ ਕਮੀ ਆ ਗਈ ਹੈ ਕਿ ਸਾਡੇ ਅੰਦਰ ਚਿੰਤਨ ਤੇ ਸਾਧਨਾ ਦੀ ਬਿਰਤੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਅਸੀਂ ਬਾਣੀ ਤਾਂ ਪੜ੍ਹਦੇ ਹਾਂ, ਪਰ ਬਾਣੀ ਪੜ੍ਹਦਿਆਂ ਇਸ ਗੱਲ ਦਾ ਕਦੇ ਚਿੰਤਨ ਨਹੀਂ ਕਰਦੇ ਕਿ ਜਗਤ ਕੀ ਹੈ, ਸੰਸਾਰ ਕੀ ਹੈ, ਸੱਚ ਹੈ, ਝੂਠ ਹੈ, ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਸਰੀਰ ਹਾਂ ਜਾਂ ਸਰੀਰ ਤੋਂ ਅਲੱਗ ਇਲਾਵਾ ਕੋਈ ਮੇਰਾ ਸਰੂਪ ਹੈ। ਇਕਾਂਤ ਵਿੱਚ ਬੈਠ ਕੇ ਇਸ ਗੱਲ ਦਾ ਚਿੰਤਨ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ। ਜਦੋਂ ਕਿਤੇ ਸਮਾਂ ਬਣੇ ਸੰਗਤ ਵਿੱਚ ਵੀ ਬੈਠੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਤੇ ਹਿਰਦੇ ਚ ਚਿੰਤਨ ਚੱਲਦਾ ਰਹਿਣਾ ਚਾਹੀਦਾ ਕਿ ਅਸੀਂ ਹਾਂ ਕੀ ਹੈ, ਜਗਤ ਕੀ ਹੈ, ਸੰਸਾਰ ਕੀ ਹੈ, ਕਿਉਂ ਜਨਮ ਹੋਇਆ ਸਾਡਾ, ਅਸੀਂ ਕਰਨਾ ਕੀ ਹੈ, ਸੰਸਾਰ ਦੇ ਵਿੱਚ ਸਾਡੇ ਵਾਸਤੇ ਕਿਹੜਾ ਕਰਮ ਵਿਹਤ ਹੈ, ਕਿਹੜਾ ਅਵਿਹਤ ਹੈ, ਨਿਸ਼ਿਧ ਕਰਮ ਕਿਹੜਾ ਹੈ। ਇਹ ਸੰਤ ਕਹਿੰਦਾ, ਮਹਾਰਾਜ ਮੈਂ ਇਸ ਗੱਲ ਦਾ ਬੜੇ ਲੰਮੇ ਅਰਸੇ ਤੋਂ ਚਿੰਤਨ ਕੀਤਾ ਹੈ, ਪਰ ਮੈਂ ਕਿਸੇ ਨਿਰਣੇ ਤੇ ਨਹੀਂ ਪਹੁੰਚ ਰਿਹਾ। ਆਪ ਦੀ ਕਿਰਪਾ ਕਰੋ, ਦਇਆ ਕਰਕੇ ਮੈਨੂੰ ਇਹਦਾ ਜਵਾਬ ਦਿਓ।
ਸੁਣ ਸਤਿਗੁਰ ਤਾ ਉਤਰ ਦੀਨ।
ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਮਹਾਂਪੁਰਖ ਨੂੰ, ਇਸ ਸੰਤ ਨੂੰ ਇਹਦੇ ਸਵਾਲ ਦਾ ਜਵਾਬ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਕਿ ਜਿਵੇਂ ਇਸ ਸੰਤ ਨੂੰ ਜਵਾਬ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਹਿਰਦੇ ਚ ਆਤਮ ਗਿਆਨ ਦੀ ਸੋਝੀ ਦਿੱਤੀ ਹੈ। ਉਹ ਕਥਾ ਆਪ ਜੀ ਜਿਵੇਂ ਅੱਗੇ ਸਮਾਂ ਆਵੇਗਾ ਸਰਵਣ ਕਰੋਗੇ। ਸਤਿਗੁਰਾਂ ਦਾ ਪਾਪ